चेते आही ना रखियो ट्रक दी बढ़िया सर्विस ले क्विक ट्रक लियो लो जी तीजी लोकेशन भी खोल दिया एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक लियो द वन स्टॉप शॉप 519-622-0660 या quicktrucklube.com QTL बिकॉज वी केयर क्विक ट्रक लियो
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੇ ਦੱਖਣੀ ਕੋਰੀਆ ਨੂੰ ਭਾਈਵਾਲੀ ਵਧਾਉਣਾ ਚਾਹੁੰਦਾ ਹੈ ਭਾਰਤ ਕਿਹਾ ਜੈਸ਼ੰਕਰ ਨੇ ਟਰੰਪ ਦੇ ਮੁੜ ਤੋਂ ਰਾਸ਼ਟਰਪਤੀ ਚੋਣ ਲੜਨ ਦਾ ਰਾਹ ਪੱਧਰਾ ਜ਼ੁਲਫਿਕਾਰ ਅਲੀ ਭੁੱਟੋ ਨੂੰ ਨਿਰਪੱਖ ਸੁਣਵਾਈ ਦਾ ਮੌਕਾ ਨਹੀਂ ਮਿਲਿਆ ਕਿਹਾ ਪਾਕਿ ਸੁਪਰੀਮ ਕੋਰਟ ਨੇ ਪਾਕਿਸਤਾਨ ਸੰਸਦ ਦੀ ਸਭ ਤੋਂ ਵੱਡੀ ਪਾਰਟੀ ਬਣੀ PMLN UAE ਚ ਭਾਰਤੀ ਕਾਮਿਆਂ ਲਈ ਨਵੀਂ ਬੀਮਾ ਯੋਜਨਾ ਦਾ ਐਲਾਨ ਮੈਨੂੰ ਦੱਖਣੀ ਏਸ਼ੀਆਈ ਵਿਰਾਸਤ ਵਾਲਾ ਪ੍ਰਧਾਨ ਮੰਤਰੀ ਹੋਣ ਤੇ ਮਾਣ ਕਿਹਾ ਸੁਨਕ ਨੇ ਤੇ ਹੁਣ ਖਬਰਾਂ ਵਿਸਥਾਰ ਨਾਲ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਦੱਖਣੀ ਕੋਰੀਆ ਨਾਲ ਆਪਣੇ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਲਈ ਅਹਿਮ ਤੇ ਉਭਰੀਆਂ ਤਕਨੀਕਾਂ ਸੈਮੀਕੰਡਕਟਰ ਤੇ ਗ੍ਰੀਨ ਹਾਈਡਰੋਜਨ ਜਿਹੇ ਨਵੇਂ ਖੇਤਰਾਂ 'ਚ ਰਣਨੀਤਿਕ ਭਾਈਵਾਲੀ ਵਧਾਉਣਾ ਚਾਹੁੰਦਾ ਹੈ ਜੈਸ਼ੰਕਰ ਨੇ ਆਪਣੇ ਹਮਰੁਤਬਾ ਚੋਤਾਯੁਲ ਨਾਲ 10ਵੀਂ ਭਾਰਤ ਦੱਖਣੀ ਕੋਰੀਆ ਸੰਯੁਕਤ ਕਮਿਸ਼ਨ ਮੀਟਿੰਗ ਦੇ ਸਹਿ ਪ੍ਰਧਾਨਗੀ ਦੌਰਾਨ ਇਹ ਗੱਲ ਕਹੀ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਰੱਖਿਆ ਵਿਗਿਆਨ ਤੇ ਤਕਨੀਕ ਤੇ ਵਪਾਰ ਦੇ ਖੇਤਰਾਂ 'ਚ ਸਹਿਯੋਗ ਤੇ ਵਿਆਪਕ ਤੇ ਸਾਰਥਕ ਚਰਚਾ ਹੋਈ ਜੈਸ਼ੰਕਰ ਨੇ ਐਕਸ ਤੇ ਪੋਸਟ ਕੀਤਾ ਅੱਜ ਸਿਓਲ 'ਚ ਵਿਦੇਸ਼ ਮੰਤਰੀ ਚੋਤਾਯੁਲ ਨਾਲ 10ਵੀਂ ਭਾਰਤੀ ਦੱਖਣੀ ਕੋਰੀਆ ਸੰਯੁਕਤ ਕਮਿਸ਼ਨ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ ਜੋ ਵਿਆਪਕ ਤੇ ਸਾਰਥਕ ਰਹੀ ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਰੱਖਿਆ ਵਿਗਿਆਨ ਤੇ ਤਕਨੀਕ ਵਪਾਰ 'ਚ ਸਹਿਯੋਗ ਦੋਵਾਂ ਮੁਲਕਾਂ ਦੇ ਲੋਕਾਂ ਦੇ ਮੇਲ ਮਿਲਾਪ ਅਤੇ ਸਭਿਆਚਾਰਕ ਸਹਿਯੋਗ ਬਾਰੇ ਚਰਚਾ ਹੋਈ ਜੈਸ਼ੰਕਰ ਨੇ ਕਿਹਾ ਦੁਵੱਲਾ ਸਹਿਯੋਗ ਅੱਗੇ ਵਧਾਉਣ ਬਾਰੇ ਵੀ ਚਰਚਾ ਹੋਈ ਹਿੰਦ ਪ੍ਰਸ਼ਾਂਤ ਖੇਤਰਾਂ ਦੇ ਵਿਕਾਸ ਖੇਤਰਾਂ 'ਚ ਚੁਣੌਤੀਆਂ ਪ੍ਰਤੀ ਸਾਡੀ ਸਹਿਮਤੀ ਤੇ ਆਪਸੀ ਹਿੱਤਾਂ ਦੇ ਖੇਤਰੀ ਤੇ ਆਲਮੀ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਇਆ ਜੈਸ਼ੰਕਰ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਾਲ 2015 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਕੋਰੀਆ ਦੇ ਦੌਰੇ ਸਮੇਂ ਦੁਵੱਲੇ ਸਬੰਧ ਨਵੀਆਂ ਬੁਲੰਦੀਆਂ ਤੇ ਪਹੁੰਚੇ ਸਨ ਵਿਦੇਸ਼ ਮੰਤਰੀ ਨੇ ਕਿਹਾ ਇਹ ਜ਼ਰੂਰੀ ਹੈ ਕਿ ਉਸ ਨੂੰ ਬਣਾਈ ਰੱਖਿਆ ਜਾਵੇ ਲੰਘੇ ਸਾਲਾਂ 'ਚ ਅਸੀਂ ਹੋਰ ਮਜ਼ਬੂਤ ਹੋਏ ਹਾਂ ਅਸੀਂ ਅਸਲ ਵਿੱਚ ਇੱਕ ਦੂਜੇ ਲਈ ਅਹਿਮ ਭਾਈਵਾਲ ਬਣ ਗਏ ਹਾਂ ਸਾਡੇ ਆਲੇ ਦੁਆਲੇ ਆਦਾਨ ਪ੍ਰਦਾਨ ਵਪਾਰ ਨਿਵੇਸ਼ ਰੱਖਿਆ ਅਤੇ ਵਿਗਿਆਨ ਤੇ ਤਕਨੀਕੀ ਸਹਿਯੋਗੀ ਤੇਜ਼ੀ ਨਾਲ ਵਧਿਆ ਹੈ ਅਸੀਂ ਸਹਿਯੋਗ ਦੇ ਰਵਾਇਤੀ ਖੇਤਰਾਂ 'ਚ ਗਤੀਸ਼ੀਲਤਾ ਕਾਇਮ ਰੱਖੀ ਹੈ ਦੇਸ਼ 'ਚ ਵੱਖ ਵੱਖ ਥਾਵਾਂ ਤੇ ਡੈਲੀਗੇਟ ਚੋਣਾਂ ਦੌਰਾਨ ਹਾਰ ਮਗਰੋਂ ਨਿੱਕੀ ਹੈਲੀ ਨੇ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਤੋਂ ਆਪਣੀ ਦਾਅਵੇਦਾਰੀ ਛੱਡਣ ਦਾ ਫੈਸਲਾ ਲੈ ਲਿਆ ਇਸ ਨਾਲ ਡੋਨਲਡ ਟਰੰਪ ਦਾ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਰਾਸ਼ਟਰਪਤੀ ਚੋਣ ਲੜਨ ਦਾ ਰਾਹ ਪੱਧਰਾ ਹੋ ਗਿਆ ਹੈ ਮੰਨਿਆ ਜਾ ਰਿਹਾ ਕਿ ਨਵੰਬਰ 'ਚ ਮੁੜ ਜੋ ਬਾਇਡਨ ਅਤੇ ਟਰੰਪ ਵਿਚਕਾਰ ਮੁਕਾਬਲਾ ਹੋਵੇਗਾ ਉਂਜ ਵਰਮੋਟ 'ਚ ਨਿੱਕੀ ਹੈਲੀ ਨੂੰ ਟਰੰਪ ਨੂੰ ਹਰਾ ਦਿੱਤਾ ਸੀ ਹੈਲੀ ਨੇੜਲੇ ਤਿੰਨ ਵਿਅਕਤੀਆਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਤੇ ਕਿਹਾ ਹੈ ਕਿ ਹੈਲੀ ਰਾਸ਼ਟਰਪਤੀ ਚੋਣ ਦੀ ਦਾਅਵੇਦਾਰੀ ਛੱਡਣ ਦਾ ਛੇਤੀ ਐਲਾਨ ਕਰੇਗੀ ਸਾਊਥ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਸਫੀਰ ਹੈਲੀ ਨੇ ਟਰੰਪ ਖਿਲਾਫ਼ ਤਿੱਖਾ ਪ੍ਰਚਾਰ ਕੀਤਾ ਸੀ ਪਰ ਪਾਰਟੀ 'ਚ ਉਹ ਟਰੰਪ ਅੱਗੇ ਖੜ ਨਾ ਸਕੀ ਸਾਬਕਾ ਰਾਸ਼ਟਰਪਤੀ ਟਰੰਪ ਰਿਪਬਲਿਕਨ ਨਾਮਜ਼ਦਗੀ ਲਈ ਲੋੜੀਂਦੇ 1215 ਡੈਲੀਗੇਟ ਹਾਸਲ ਕਰਨ ਵੱਲ ਵਧ ਰਿਹਾ ਹੈ ਟਰੰਪ ਕੋਲ 893 ਜਦਕਿ ਹੈਲੀ ਕੋਲ 66 ਡੈਲੀਗੇਟ ਹਨ ਹੈਲੀ ਜੇਕਰ ਆਪਣੀ ਨਾਮਜ਼ਦਗੀ ਵਾਪਸ ਲੈ ਲੈਂਦੀਆਂ ਤਾਂ ਇਹ ਉਨ੍ਹਾਂ ਵੋਟਰਾਂ ਦਾਨੀਆਂ ਅਤੇ ਰਿਪਬਲਿਕਨ ਪਾਰਟੀ ਦੇ ਆਗੂਆਂ ਲਈ ਵੱਡਾ ਝਟਕਾ ਹੋਵੇਗਾ ਜੋ ਟਰੰਪ ਦੇ ਵਿਰੋਧੀ ਸਨ ਇਹ ਸਪਸ਼ਟ ਨਹੀਂ ਹੈ ਕਿ ਟਰੰਪ ਬੁਰੀ ਤਰ੍ਹਾਂ ਵੰਡੀ ਹੋਈ ਪਾਰਟੀ ਨੂੰ ਇਕਜੁੱਟ ਕਰ ਸਕਣਗੇ ਜਾਂ ਨਹੀਂ ਹੈਲੀ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਦੀ ਦਾਅਵੇਦਾਰੀ ਭਾਵੇਂ ਵਿਚਾਲੇ ਹੀ ਛੱਡਣ ਦਾ ਫੈਸਲਾ ਲਿਆ ਹੈ ਪਰ ਉਸਨੇ ਪਹਿਲਾਂ ਮਹਿਲਾ ਵਜੋਂ ਰਿਪਬਲਿਕਨ ਪ੍ਰਾਇਮਰੀ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਮੁਲਕ ਦੇ ਸਾਬਕਾ ਵਜ਼ੀਰ ਆਜ਼ਮ ਜ਼ੁਲਫਿਕਾਰ ਅਲੀ ਭੁੱਟੋ ਨੂੰ ਜਿਨ੍ਹਾਂ ਨੂੰ 1979 ਵਿਚ ਤਤਕਾਲੀ ਫੌਜੀ ਹਕੂਮਤ ਨੇ ਫਾਹੇ ਟੰਗ ਦਿੱਤਾ ਸੀ ਨੂੰ ਕੇਸ ਦੀ ਸੁਣਵਾਈ ਦੌਰਾਨ ਨਿਰਪੱਖ ਅਦਾਲਤੀ ਕਾਰਵਾਈ ਦਾ ਮੌਕਾ ਨਹੀਂ ਦਿੱਤਾ ਗਿਆ ਚੀਫ਼ ਜਸਟਿਸ ਕਾਜ਼ੀ ਫੈਜ਼ ਈਸਾ ਨੇ ਪਾਕਿਸਤਾਨ ਪੀਪਲਸ ਪਾਰਟੀ ਦੇ ਸੰਸਥਾਪਕ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨਾਲ ਸਬੰਧਤ ਰਾਸ਼ਟਰਪਤੀ ਦੇ ਹਵਾਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ 9 ਮੈਂਬਰੀ ਵਡੇਰੇ ਬੈਂਚ ਵੱਲੋਂ ਸਰਬਸੰਮਤੀ ਨਾਲ ਬਣਾਈ ਰਾਏ ਦਾ ਐਲਾਨ ਕੀਤਾ ਤਤਕਾਲੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਆਪਣੇ ਸਹੁਰੇ ਜ਼ੁਲਫਿਕਾਰ ਅਲੀ ਭੁੱਟੋ ਨੂੰ ਕਤਲ ਕੇਸ ਵਿਚ ਦੋਸ਼ੀ ਠਹਿਰਾਉਣ ਤੇ ਮਗਰੋਂ 1979 ਵਿਚ ਫਾਂਸੀ ਦਿੱਤੇ ਜਾਣ ਨਾਲ ਸਬੰਧਤ ਕੇਸ 2011 ਵਿਚ ਮੁੜ ਨਸਰਸਾਨੀ ਲਈ ਸੁਪਰੀਮ ਕੋਰਟ ਨੂੰ ਭੇਜਿਆ ਸੀ ਈਸਾ ਨੇ ਸਰਬਸੰਮਤੀ ਨਾਲ ਲਏ ਫੈਸਲੇ ਦਾ ਐਲਾਨ ਕਰਦਿਆਂ ਕਿਹਾ ਲਾਹੌਰ ਹਾਈਕੋਰਟ ਦੁਆਰਾ ਮੁਕੱਦਮੇ ਦੀ ਕਾਰਵਾਈ ਅਤੇ ਪਾਕਿਸਤਾਨ ਦੀ ਸੁਪਰੀਮ ਕੋਰਟ ਦੁਆਰਾ ਅਪੀਲ ਸੰਵਿਧਾਨ ਦੇ ਅਨੁਛੇਦ 4 ਅਤੇ 9 ਵਿਚ ਦਰਜ ਨਿਰਪੱਖ ਮੁਕੱਦਮੇ ਅਤੇ ਯੋਗ ਅਮਲ ਦੇ ਬੁਨਿਆਦੀ ਅਧਿਕਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੀ ਹੈ ਸਰਵਉੱਚ ਅਦਾਲਤ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਭੁੱਟੋ ਦੀ ਮੌਤ ਦੀ ਸਜ਼ਾ ਦੇ ਫੈਸਲੇ ਨੂੰ ਨਹੀਂ ਬਦਲਿਆ ਜਾ ਸਕਦਾ ਕਿਉਂਕਿ ਸੰਵਿਧਾਨ ਤੇ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ ਇਸ ਨੂੰ ਹੀ ਫੈਸਲਾ ਮੰਨਿਆ ਜਾਵੇਗਾ ਸੁਪਰੀਮ ਕੋਰਟ ਦੇ 7 ਮੈਂਬਰੀ ਬੈਂਚ ਨੇ ਭੁੱਟੋ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ ਤੇ ਕਈਆਂ ਦਾ ਮੰਨਣਾ ਸੀ ਕਿ ਕੋਰਟ ਨੇ ਇਹ ਫੈਸਲਾ ਉਦੋਂ ਤਤਕਾਲੀ ਫੌਜੀ ਤਾਨਾਸ਼ਾਹ ਜਨਰਲ ਜ਼ਿਓਲ ਹੱਕ ਦੇ ਦਬਾਅ ਹੇਠ ਲਿਆ ਸੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਹਮਾਇਤ ਹਾਸਲ ਸੁੰਨੀ ਇਤਿਹਾਦ ਕੌਂਸਲ ਨੂੰ ਰਾਖਵੀਂ ਸੀਟ ਅਲਾਟ ਕਰਨ ਤੋਂ ਇਨਕਾਰ ਕੀਤੇ ਜਾਣ ਮਗਰੋਂ ਨੈਸ਼ਨਲ ਅਸੈਂਬਲੀ ਚ ਨਵਾਜ਼ ਸ਼ਰੀਫ ਦੀ ਲੀਡਰਸ਼ਿਪ ਹੇਠਲੀ ਪਾਕਿਸਤਾਨ ਮੁਸਲਿਮ ਲੀਗ ਦੀਆਂ ਸੀਟਾਂ ਦੀ ਗਿਣਤੀ ਵੱਧ ਕੇ 123 ਹੋ ਗਈ ਹੈ ਅਤੇ ਇਹ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਗਈ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟ ਚ ਦਿੱਤੀ ਗਈ ਹੈ। ਦੂਜੇ ਪਾਸੇ ਪਾਕਿਸਤਾਨ ਦੇ ਮੋਹਰੀ ਬੈਂਕਰ ਮੁਹੰਮਦ ਔਰੰਗਜ਼ੇਬ ਨੂੰ ਮੁਲਕ ਦਾ ਵਿੱਤ ਮੰਤਰੀ ਬਣਾਇਆ ਜਾ ਸਕਦਾ ਹੈ। ਪਾਕਿਸਤਾਨ ਦੇ ਚੋਣ ਕਮਿਸ਼ਨ ਲੰਘੇ ਸੋਮਵਾਰ ਨੂੰ ਫੈਸਲਾ ਸੁਣਾਇਆ ਸੀ ਕਿ ਇਮਰਾਨ ਖਾਨ ਦੀ ਪਾਕਿਸਤਾਨ ਤਰੀਕੇ ਇਨਸਾਫ਼ ਪਾਰਟੀ ਦੀ ਹਮਾਇਤ ਹਾਸਲ ਐਸ ICG ਸੰਸਦ ਚ ਮਹਿਲਾਵਾਂ ਤੇ ਘੱਟ ਗਿਣਤੀਆਂ ਲਈ ਰਾਖਵੀਂ ਸੀਟ ਲਈ ਯੋਗ ਨਹੀਂ ਹੈ ਅਤੇ ਉਨ੍ਹਾਂ ਦੇ ਹਿੱਸੇ ਦੀ ਸੀਟ ਹੋਰ ਪਾਰਟੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਸ ਮਗਰੋਂ PMLN ਨੂੰ ਮਹਿਲਾਵਾਂ ਲਈ ਬਾਕੀ 20 ਰਾਖਵੀਆਂ ਸੀਟਾਂ ਤੋਂ 15 ਤੋਂ ਘੱਟ ਗਿਣਤੀਆਂ ਵਾਲੀ ਰਾਖਵੀਂ ਇੱਕ ਸੀਟ ਅਲਾਟ ਕੀਤੇ ਜਾਣ ਮਗਰੋਂ ਇਸ ਦੀਆਂ ਸੀਟਾਂ ਦੀ ਗਿਣਤੀ 123 ਹੋ ਗਈ ਹੈ। ਇਸੇ ਦੌਰਾਨ ਮੀਡੀਆ ਰਿਪੋਰਟਾਂ ਚ ਕਿਹਾ ਗਿਆ ਕਿ ਮੁਲਕ ਦੇ ਮੋਹਰੀ ਬੈਂਕਰ ਮੁਹੰਮਦ ਔਰੰਗਜ਼ੇਬ ਨੇ PMLN ਮੁਖੀ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕੀਤੀ ਕਿਉਂਕਿ ਕੈਬਨਿਟ ਦੇ ਗਠਨ ਦੀ ਪ੍ਰਕਿਰਿਆ ਆਖਰੀ ਗੇੜ ਚ ਪਹੁੰਚ ਗਿਆ ਹੈ। ਮੁਹੰਮਦ ਔਰੰਗਜ਼ੇਬ ਨੂੰ ਪਾਕਿਸਤਾਨ ਦਾ ਵਿੱਤ ਮੰਤਰੀ ਬਣਾਇਆ ਜਾ ਸਕਦਾ ਹੈ। ਭਾਰਤੀ ਕੌਂਸੂਲੇਟ ਨੇ ਬੱਲੂ ਕਾਲਰ ਭਾਰਤੀ ਕਾਮਿਆਂ ਦੇ ਕੁਦਰਤੀ ਆਫਤਾਂ ਅਤੇ ਹਾਦਸਿਆਂ ਦਾ ਜਾਨਾ ਗਵਾਉਣ ਚ ਨਵੀਂ ਬੀਮਾ ਯੋਜਨਾ ਦਾ ਐਲਾਨ ਕੀਤਾ ਹੈ ਜੋ ਉਨ੍ਹਾਂ ਦੇ ਵਾਰਸਾਂ ਨੂੰ ਮਾਲੀ ਸਹਾਇਤਾ ਮਿਲ ਸਕੇ। ਦੁਬਈ ਚ ਭਾਰਤੀ ਕੌਂਸੂਲੇਟ ਜਨਰਲ ਨੇ ਵੱਡੀਆਂ ਕੰਪਨੀਆਂ ਅਤੇ ਬੀਮਾ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਵਿਚਕਾਰ ਮੀਟਿੰਗ ਕਰਵਾਈ। ਪ੍ਰੈਸ ਬਿਆਨ ਚ ਕਿਹਾ ਗਿਆ ਕਿ ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਪਤਾ ਲੱਗਾ ਸੀ ਕਿ ਜ਼ਿਆਦਾਤਰ ਕੰਪਨੀਆਂ ਆਪਣੇ ਮੁਲਾਜ਼ਮਾਂ ਨੂੰ ਸਿਹਤ ਬੀਮਾ ਅਤੇ ਵਰਕਰਜ਼ ਕੰਪਨਸੇਸ਼ਨ ਤਹਿਤ ਉਨ੍ਹਾਂ ਦਾ ਬੀਮਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਚ ਮੁਲਾਜ਼ਮਾਂ ਦੀ ਕੁਦਰਤੀ ਮੌਤ ਹੋਣ ਤੇ ਲਾਜ਼ਮੀ ਬੀਮਾ ਕਵਰ ਨਹੀਂ ਹੈ ਜਿਸ ਕਾਰਨ ਉਨ੍ਹਾਂ ਦੇ ਵਾਰਸਾਂ ਨੂੰ ਕੋਈ ਸਹਾਇਤਾ ਨਹੀਂ ਮਿਲਦੀ ਹੈ। ਬੀਮਾ ਕੰਪਨੀਆਂ ਗੌਰਗਸ਼ ਇੰਸ਼ੋਰੈਂਸ ਸਰਵਿਸਿਜ਼ ਅਤੇ ਓਰੀਐਂਟ ਇੰਸ਼ੋਰੈਂਸ PGSC ਨੇ ਬੱਲੂ ਕਾਲਰ ਵਰਕਰਸ ਅਤੇ ਹੋਰ ਮੁਲਾਜ਼ਮਾਂ ਲਈ ਲਾਈਫ ਪ੍ਰੋਟੈਕਸ਼ਨ ਪਲਾਨ ਜਾਰੀ ਕਰਨ ਤੇ ਸਹਿਮਤੀ ਜਤਾਈ ਹੈ। ਇਹ ਯੋਜਨਾ 1 ਮਾਰਚ ਤੋਂ ਲਾਗੂ ਹੋ ਗਈ ਹੈ। ਯੋਜਨਾ ਲਾਗੂ ਕਰਨ ਸਮੇਂ ਕੌਂਸਲ ਜਨਰਲ ਸਤੀਸ਼ ਸਿਵਾਨ ਨੇ ਕਿਹਾ ਕਿ ਭਾਰਤੀਆਂ ਦੀ ਭਲਾਈ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਬੀਮਾ ਸਾਲਾਨਾ EED 37 ਦੇ ਪ੍ਰੀਮੀਅਮ ਤੇ ਮਿਲੇਗਾ। US ਕਰੀਬ 35 ਲੱਖ ਭਾਰਤੀ ਹਨ ਜਿਨ੍ਹਾਂ ਚੋਂ 65% ਬਲੂ ਕਾਲਰ ਵਰਕਰ ਹਨ। ਸਾਲ 2022 ਚ 1750 ਮੌਤਾਂ ਹੋਈਆਂ ਸਨ ਜਿਨ੍ਹਾਂ ਚੋਂ 1100 ਵਰਕਰ ਸਨ। ਇਸੇ ਤਰ੍ਹਾਂ ਪਿਛਲੇ ਸਾਲ 1513 ਮੌਤਾਂ ਹੋਈਆਂ ਸਨ ਜਿਨ੍ਹਾਂ ਚੋਂ 1000 ਵਰਕਰ ਸਨ। ਰਿਸ਼ੀ ਸੁਨਕ ਨੇ ਦੱਖਣੀ ਏਸ਼ੀਆਈ ਵਿਰਾਸਤ ਵਾਲੇ ਬਰਤਾਨੀਆ ਦੇ ਪਹਿਲੇ ਪ੍ਰਧਾਨ ਮੰਤਰੀ ਹੋਣ ਨੂੰ ਮਾਣ ਵਾਲੀ ਗੱਲ ਕਿਹਾ ਹੈ ਪਰ ਨਾਲ ਹੀ ਇਹ ਵੀ ਕਿਹਾ ਕਿ ਦੇਸ਼ ਦੀ ਵੰਨ ਸੁਵੰਨਤਾ ਕਾਰਨ ਇਹ ਕੋਈ ਵੱਡੀ ਗੱਲ ਨਹੀਂ ਹੈ। ਉਹ ਲੰਘੀ ਸ਼ਾਮ ਲੰਡਨ ਚ ਏਸ਼ੀਅਨ ਮੀਡੀਆ ਗਰੁੱਪ ਵੱਲੋਂ ਕਰਵਾਏ ਸਾਲਾਨਾ ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਜਿਸ ਵਿਚ ਬਰਤਾਨੀਆ ਦੇ 101 ਸਭ ਤੋਂ ਵੱਧ ਪ੍ਰਭਾਵਸ਼ਾਲੀ ਤੇ ਸ਼ਕਤੀਸ਼ਾਲੀ ਦੱਖਣੀ ਏਸ਼ੀਆਈ ਲੋਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਅਤੇ ਇਸ ਵਿਚ ਸੁਨਕ ਲਗਾਤਾਰ 3ਜੇ ਸਾਲ ਸਿਖਰ ਤੇ ਰਹੇ। ਸੁਨਕ ਨੇ ਮਜ਼ਾਕੀਆ ਲੈ ਜਿਸ ਕਿਹਾ ਇਸ ਸੂਚੀ ਵਿਚ ਸਿਖਰ ਤੇ ਰਹਿਣਾ ਮਾਣ ਵਾਲੀ ਗੱਲ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਚ ਕੋਈ ਗਲਤੀ ਹੋਈ ਹੈ ਕਿਉਂਕਿ ਦੋ ਧੀਆਂ ਦਾ ਪਿਤਾ ਹੋਣ ਤੇ ਵੀ ਮੈਂ ਇਸ ਦੇਸ਼ ਚ ਸਭ ਤੋਂ ਤਾਕਤਵਰ ਏਸ਼ੀਆਈ ਨਹੀਂ ਹਾਂ। ਇਥੋਂ ਤੱਕ ਕਿ ਮੈਂ ਆਪਣੇ ਘਰ ਚ ਵੀ ਸਭ ਤੋਂ ਤਾਕਤਵਰ ਏਸ਼ੀਆਈ ਨਹੀਂ ਹਾਂ। ਇਹ ਸੁਣ ਕੇ ਸਮਾਗਮ ਚ ਹਾਜ਼ਰ ਲੋਕ ਹੱਸਣ ਲੱਗ ਪਏ। ਉਨ੍ਹਾਂ ਆਪਣੇ ਦਾਦਾ ਦਾਦੀਆਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਜੋ ਕਈ ਸਾਲ ਪਹਿਲਾਂ ਬਰਤਾਨੀਆ ਆਏ ਸਨ। ਉਨ੍ਹਾਂ ਦੀਆਂ ਕਦਰਾਂ ਕੀਮਤਾਂ ਕਾਇਮ ਰੱਖਣ ਦਾ ਅਹਿਦਾ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਅਰਥਚਾਰੇ ਅਤੇ ਸਾਡੇ ਸਮਾਜ ਦੱਖਣੀ ਏਸ਼ੀਆਈ ਦੇ ਲੋਕਾਂ ਦੀ ਯਾਦ ਦਿਵਾਉਂਦਾ ਹੈ। ਇਹ ਸਾਡੀਆਂ ਸਾਂਝੀਆਂ ਕਦਰਾਂ ਕੀਮਤਾਂ ਸਖਤ ਮਿਹਨਤ ਪਰਿਵਾਰ ਸਿੱਖਿਆ ਦੀ ਵੀ ਯਾਦ ਦਿਵਾਉਂਦਾ ਹੈ। ਸਾਡੇ ਕੋਲ ਜਸ਼ਨ ਮਨਾਉਣ ਲਈ ਬਹੁਤ ਕੁਝ ਹੈ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਪੇਸ਼ਾਵਰ ਦੀ ਪਹਿਲੀ ਫੇਰੀ ਦੌਰਾਨ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਗੈਰ ਹਾਜ਼ਰ ਰਹੇ। ਅਲੀ ਅਮੀਨ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਅਤੇ ਉਹ ਗਵਰਨਰ ਹਾਊਸ ਦੇ ਸਮਾਗਮ ਵਿਚ ਮੌਜੂਦ ਨਹੀਂ ਸਨ। ਸੂਤਰਾਂ ਮੁਤਾਬਕ ਪੇਸ਼ਾਵਰ ਚ ਮੁੱਖ ਮੰਤਰੀ KP ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪੇਸ਼ਾਵਰ ਦਾ ਛੋਟਾ ਦੌਰਾ ਕੀਤਾ। ਗਵਰਨਰ ਹਾਊਸ ਚ ਉਨ੍ਹਾਂ ਨੇ ਬਾਰਿਸ਼ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਚੈੱਕ ਵੰਡੇ ਪਰ ਇਸ ਦੌਰਾਨ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਮੌਜੂਦ ਨਹੀਂ ਸਨ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਹੈਲੀਕਾਪਟਰ ਰਾਹੀਂ ਪੇਸ਼ਾਵਰ ਪਹੁੰਚੇ ਜਿੱਥੇ ਰਾਜਪਾਲ ਗੁਲਾਮ ਅਲੀ ਮੁੱਖ ਸਕੱਤਰ ਨਦੀਮ ਚੌਧਰੀ ਅਤੇ IG ਖੈਬਰ ਪਖਤੂਨਖਵਾ ਅਖਤਰ ਹਯਾਤ ਗੰਡਾਪੁਰ ਨੇ ਉਨ੍ਹਾਂ ਦਾ ਸਵਾਗਤ ਕੀਤਾ ਪਰ ਮੁੱਖ ਮੰਤਰੀ ਸਵਾਗਤ ਲਈ ਮੌਜੂਦ ਨਹੀਂ ਸਨ। ਮੁੱਖ ਮੰਤਰੀ ਦੇ ਕਰੀਬੀ ਸੂਤਰਾਂ ਨੇ ਜੰਗ ਨੂੰ ਦਸਿਆ ਕਿ ਅਲੀ ਅਮੀਨ ਗੰਡਾਪੁਰ ਪੇਸ਼ਾਵਰ ਵਿਚ ਮੌਜੂਦ ਨਹੀਂ ਸੀ ਪਰ ਮੰਗਲਵਾਰ ਨੂੰ ਇਸਲਾਮਾਬਾਦ ਗਿਆ ਸੀ ਜਿੱਥੇ ਉਹ ਤਰੀਕੇ ਇਨਸਾਫ਼ ਦੇ ਸੰਸਥਾਪਕ ਇਮਰਾਨ ਖਾਨ ਨੂੰ ਮਿਲਿਆ ਸੀ। ਸੂਤਰਾਂ ਮੁਤਾਬਕ ਮੁੱਖ ਮੰਤਰੀ ਪੇਸ਼ਾਵਰ ਦੇਰ ਨਾਲ ਪੁੱਜੇ। ਤਰੀਕੇ ਇਨਸਾਫ਼ ਦੇ ਆਗੂ ਜ਼ਾਹਿਰ ਸ਼ਾਹ ਤੋਰੋ ਨੇ ਜੰਗ ਨੂੰ ਦਸਿਆ ਕਿ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿਚ ਵੀ ਸ਼ਾਮਲ ਨਹੀਂ ਹੋਏ ਕਿਉਂਕਿ ਤਰੀਕੇ ਇਨਸਾਫ਼ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਫਤਵਾ ਚੋਰੀ ਕੀਤਾ ਗਿਆ ਸੀ ਅਤੇ ਪ੍ਰਧਾਨ ਮੰਤਰੀ ਕੋਈ ਨਹੀਂ। ਫਾਰਮ 45 ਦੇ ਨਾਲ ਚੁਣਿਆ ਗਿਆ ਮੈਂਬਰ ਧੋਖਾਧੜੀ ਦੁਆਰਾ ਚੁਣਿਆ ਗਿਆ ਹੈ। ਇਸੇ ਦੌਰਾਨ ਆਨਲਾਈਨ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਹਿਬਾਜ਼ ਸ਼ਰੀਫ ਨੇ ਪੇਸ਼ਾਵਰ ਦਾ ਦੌਰਾ ਕੀਤਾ। ਗਵਰਨਰ ਹਾਊਸ ਵਿਚ ਖੈਬਰ ਪਖਤੂਨਖਵਾ ਦੇ ਗਵਰਨਰ ਹਾਜ਼ੀ ਗੁਲਾਮ ਅਲੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦੇ ਨਾਲ ਸੈਨੇਟਰ ਇਸਹਾਕ ਡਾਰ, ਖਵਾਜਾ ਆਸੀਫ਼, ਅਤਾ ਤਰਾਰ, ਅਮੀਰ ਮੁਕਾਮ, ਮੁਰਤਜ਼ਾ ਜਾਵੇਦ ਅਬਾਸੀ ਅਤੇ ਚੇਅਰਮੈਨ NDMA ਲੈਫਟੀਨੈਂਟ ਜਨਰਲ ਇਨਾਮ ਹੈਦਰ ਮਲਿਕ ਵੀ ਮੌਜੂਦ ਸਨ। ਮੀਟਿੰਗ ਵਿਚ ਪ੍ਰਧਾਨ ਮੰਤਰੀ ਨੂੰ ਹਾਲ ਹੀ ਵਿਚ ਤੂਫਾਨੀ ਮੀਂਹ ਅਤੇ ਬਰਫ਼ਬਾਰੀ ਦੇ ਨਤੀਜੇ ਵਜੋਂ ਹੋਏ ਨੁਕਸਾਨ ਅਤੇ ਚੱਲ ਰਹੇ ਰਾਹਤ ਅਤੇ ਮੁੜ ਵਸੇਬੇ ਦੇ ਉਪਾਵਾਂ ਬਾਰੇ ਜਾਣੂ ਕਰਵਾਇਆ ਗਿਆ। ਬਾਅਦ ਵਿਚ ਪ੍ਰਧਾਨ ਮੰਤਰੀ ਨੇ ਖੈਬਰ ਪਖਤੂਨਖਵਾ ਵਿਚ ਹਾਲ ਹੀ ਵਿਚ ਤੂਫਾਨੀ ਬਾਰਿਸ਼ ਅਤੇ ਬਰਫ਼ਬਾਰੀ ਕਾਰਨ ਹੋਏ ਨੁਕਸਾਨ ਅਤੇ ਚੱਲ ਰਹੇ ਬਚਾਅ ਅਤੇ ਮੁੜ ਵਸੇਬੇ ਉਪਾਵਾਂ ਬਾਰੇ ਮੀਟਿੰਗ ਨੂੰ ਸੰਬੋਧਨ ਕੀਤਾ। ਮੀਟਿੰਗ ਨੂੰ ਦਸਿਆ ਗਿਆ ਕਿ ਖੈਬਰ ਪਖਤੂਨਖਵਾ ਚ ਹਾਲ ਹੀ ਚ ਤੂਫਾਨੀ ਬਾਰਿਸ਼ ਅਤੇ ਬਰਫ਼ਬਾਰੀ ਦੇ ਨਤੀਜੇ ਵਜੋਂ 40 ਲੋਕਾਂ ਦੀ ਮੌਤ ਹੋ ਗਈ ਅਤੇ 27 ਬੱਚਿਆਂ ਸਮੇਤ 62 ਲੋਕ ਜ਼ਖਮੀ ਹੋ ਗਏ ਹਨ। ਇਸ ਤੋਂ ਇਲਾਵਾ 635 ਘਰ ਪੂਰੀ ਤਰ੍ਹਾਂ ਅਤੇ ਅੰਸ਼ਕ ਤੌਰ ਤੇ ਤਬਾਹ ਹੋ ਗਏ ਹਨ। ਮੀਟਿੰਗ ਵਿਚ ਦਸਿਆ ਗਿਆ ਕਿ ਪ੍ਰਧਾਨ ਮੰਤਰੀ ਦੀਆਂ ਵਿਸ਼ੇਸ਼ ਹਦਾਇਤਾਂ ਨੇ ਇਨ੍ਹਾਂ ਤੂਫਾਨੀ ਬਾਰਿਸ਼ਾਂ ਵਿਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 20 ਲੱਖ, ਬੇਘਰ ਹੋਏ ਲੋਕਾਂ ਨੂੰ 5-5 ਲੱਖ, ਪੂਰੀ ਤਰ੍ਹਾਂ ਤਬਾਹ ਹੋਏ ਘਰਾਂ ਦੇ ਵਾਸੀਆਂ ਨੂੰ 7-7 ਲੱਖ ਰੁਪਏ ਦੀ ਸਹਾਇਤਾ ਦੀ ਰਾਸ਼ੀ ਦਿੱਤੀ ਜਾਵੇਗੀ। ਅੰਸ਼ਕ ਤੌਰ ਤੇ ਪ੍ਰਭਾਵਿਤ ਲੋਕਾਂ ਨੂੰ ਘਰਾਂ ਦੇ ਨਿਵਾਸੀ 3.5 ਲੱਖ ਰੁਪਏ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਗਿਆ ਕਿ ਖੈਬਰ ਪਖਤੂਨਖਵਾ ਦੇ ਸਾਰੇ ਪ੍ਰਮੁੱਖ ਰਾਜਮਾਰਗਾਂ ਨੂੰ ਅੰਸ਼ਕ ਤੌਰ ਤੇ ਬਹਾਲ ਕਰ ਦਿੱਤਾ ਗਿਆ ਹੈ, ਜਦੋਂ ਕਿ ਰਾਜਮਾਰਗਾਂ ਤੇ ਕੰਮ ਜਾਰੀ ਹੈ, ਜਿੱਥੇ ਬਰਫ਼ਬਾਰੀ ਅਤੇ ਜ਼ਮੀਨ ਖਿਸਕਣ ਦਾ ਕੰਮ ਅਜੇ ਵੀ ਜਾਰੀ ਹੈ। ਮੀਟਿੰਗ ਵਿਚ ਅੱਗੇ ਦਸਿਆ ਗਿਆ ਕਿ ਅਗਲੇ 2 ਦਿਨਾਂ ਵਿਚ ਬਰਫ਼ਬਾਰੀ ਦੀ ਸੰਭਾਵਨਾ ਦੇ ਸਬੰਧ ਵਿਚ ਜ਼ਿਲ੍ਹਾ ਅਤੇ ਸੂਬਾਈ ਪ੍ਰਸ਼ਾਸਨ ਅਤੇ NDM ਕਿਸੇ ਵੀ ਹੰਗਾਮੀ ਸਥਿਤੀ ਨਾਲ ਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ। ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਸਾਰੀਆਂ ਸੰਸਥਾਵਾਂ ਤੂਫਾਨੀ ਬਾਰਿਸ਼ ਅਤੇ ਬਰਫ਼ਬਾਰੀ ਦੇ ਪੀੜਤਾਂ ਦੇ ਬਚਾਅ ਅਤੇ ਮੁੜ ਵਸੇਬੇ ਵਿਚ ਹਿੱਸਾ ਲੈਣ ਅਤੇ ਪੀੜਤਾਂ ਦੀ ਮਦਦ ਅਤੇ ਮੁੜ ਵਸੇਬੇ ਵਿਚ ਕੋਈ ਕਸਰ ਬਾਕੀ ਨਾ ਛੱਡਣ। NDMA ਨੂੰ ਸੂਬਾਈ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੀੜਤਾਂ ਦੇ ਬਚਾਅ ਅਤੇ ਮੁੜ ਵਸੇਬੇ ਲਈ ਹਰ ਸੰਭਵ ਉਪਾਅ ਕਰਨ ਅਤੇ ਅਗਲੇ 5 ਦਿਨਾਂ ਵਿਚ ਪ੍ਰਭਾਵਿਤ ਘਰਾਂ ਦੇ ਵਸਨੀਕਾਂ ਨੂੰ ਰਾਹਤ ਫੰਡ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਬੁਲਟਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਦੱਖਣੀ ਕੋਰੀਆ ਨਾਲ ਭਾਈਵਾਲੀ ਵਧਾਉਣਾ ਚਾਹੁੰਦਾ ਹੈ ਭਾਰਤ, ਕਿਹਾ ਜੈਸ਼ੰਕਰ ਨੇ। ਟਰੰਪ ਦੇ ਮੁੜ ਤੋਂ ਰਾਸ਼ਟਰਪਤੀ ਚੋਣ ਲੜਨ ਦਾ ਰਾਹ ਪੱਧਰਾ। ਜ਼ੁਲਫਿਕਾਰ ਅਲੀ ਭੁੱਟੋ ਨੂੰ ਨਿਰਪੱਖ ਸੁਣਵਾਈ ਦਾ ਮੌਕਾ ਨਹੀਂ ਮਿਲਿਆ, ਕਿਹਾ ਪਾਕਿ ਸੁਪਰੀਮ ਕੋਰਟ ਨੇ। ਪਾਕਿਸਤਾਨ ਸੰਸਦ ਦੀ ਸਭ ਤੋਂ ਵੱਡੀ ਪਾਰਟੀ ਬਣੀ PMLN। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245।
ਓ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨੀ ਕੀ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਬੇ ਡਰਾਈਵ ਨੀਅਰ ਚਕੂਜ਼ੀ, 905-450-2828।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ। ਫੈਸ਼ਨ ਪਾਕਿਸਤਾਨ ਲਾਉਂਜ ਲੇਕਰ ਆ ਰਹੇ ਹੈ ਮਿਸੀਸਾਗਾ ਮੇ ਏਕ ਰੋਜ਼ਾ ਮਲਟੀ ਡਿਜ਼ਾਈਨਰ ਈਦ ਐਗਜ਼ੀਬਿਸ਼ਨ 24। 12 ਪਾਕਿਸਤਾਨੀ ਡਿਜ਼ਾਈਨਰਸ ਕੇ ਲੇਟੈਸਟ ਐਂਡ ਯੂਨੀਕ ਆਰਟੀਕਲਸ ਜੋ ਈਦ ਪਰ ਬਣਾਏਗੇ ਆਪਕੋ ਸਬਸੇ ਮੁਨਫਰਿਦ। ਇਸ ਵਾਰ 17 ਮਾਰਚ ਦੁਪਹਿਰ 12 ਬਜੇ ਸੇ ਰਾਤ 10 ਬਜੇ ਤੱਕ। ਪਲੀਜ਼ ਡੂ ਕਮ ਓਵਰ ਹਿੰਸਨ ਗਾਰਡਨ ਇਨ 1870 ਮੈਡੀਸਨ ਬੁਲੀਵਾਰਡ ਮਿਸੀਸਾਗਾ। ਡੋਂਟ ਮਿਸ ਇਟ।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ। ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
Learn to drive safely and confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors. Early road test arrangements. High passing road. Pick up, drop off. Male and female instructors. Aur haan, saath milein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
You're listening to the Current Affairs with Ramanjeet Sidhu.
द करंट अफेयर्स ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਯੂਨੀਕ ਸਾਇੰਸ ਤੋਂ ਵਿਕਰਮ ਸਿੱਧੂ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਤੇ ਸਾਡੇ ਸਟੂਡੀਓ ਦਾ ਨੰਬਰ 416-620-1778 ਹੈ। 4162017778। ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਰਮਨ ਜੀ, ਸਤਿ ਸ੍ਰੀ ਅਕਾਲ ਜੀ।
ਜੀ ਭਾਜੀ, ਤੁਹਾਡੇ ਅੱਜ ਮੈਂ ਰਿਕੁਐਸਟ ਕੀਤੀ ਸੀ ਕਿ ਮੈਨੂੰ ਕੁਝ ਹੋਰ ਸਾਈਨ ਬੋਰਡ ਜਿਹੜੇ ਬਣਾਉਂਦੇ ਹੋ ਤੁਸੀਂ ਉਹਨਾਂ ਦੀਆਂ ਫੋਟੋ ਭੇਜੋ, ਤੇ ਜਿਵੇਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ, ਤੁਸੀਂ ਜਿਸ ਤਰ੍ਹਾਂ ਦਾ ਵੀ ਕੋਈ ਕਹਿ ਕੇ ਭੇਜਦਾ ਹੈ ਕਿ ਬਈ ਸਾਨੂੰ ਆਹ ਇਮਾਰਤ ਇਹਦੇ ਉੱਤੇ ਲਿਖੀ ਹੋਈ ਹੋਣੀ ਚਾਹੀਦੀ ਹੈ, ਸੋ ਉਸੇ ਤਰ੍ਹਾਂ ਦੇ ਵਧੀਆ ਵਧੀਆ ਸਾਈਨ ਬੋਰਡ ਬਣਾ ਕੇ ਲਿਆਉਂਦੇ ਹੋ, ਤੇ ਪਹਿਲਾਂ ਤਾਂ ਆਪਾਂ ਇੱਥੇ ਗੱਲ ਸ਼ੁਰੂ ਕਰਾਂਗੇ ਕਿ ਕਿੰਨੀ ਕੁ ਕਿਸਮ ਦੇ ਤੁਸੀਂ ਸਾਈਨ ਬੋਰਡ ਦੇ ਸਕਦੇ ਹੋ, ਵਰਾਇਟੀ ਕੀ ਹੈ ਤੁਹਾਡੇ ਕੋਲੇ?
ਜੀ ਰਮਨ ਜੀ, ਅਸੀਂ ਹਰ ਇੱਕ ਤਰ੍ਹਾਂ ਦਾ ਕਸਟਮ ਕੁਛ ਵੀ ਨੰਬਰ ਪਲੇਟਸ ਕਰਦੇ ਬਾਹਰ ਲਿਖਵਾਉਣੀ ਹੈ, ਹਾਊਸ ਨੰਬਰ ਲਿਖਵਾਉਣਾ, ਉਹ ਲਿਖ ਸਕਦੇ ਹਾਂ। ਕੋਈ ਵੀ ਲੈਂਗੁਏਜ ਦੇ ਵਿੱਚ ਅਸੀਂ ਲਿਖ ਸਕਦੇ ਹਾਂ। ਕਿਸੇ ਵੀ ਕਮਿਊਨਿਟੀ ਤੋਂ ਬੰਦੇ ਸਾਨੂੰ ਰੀਚ ਕਰ ਸਕਦੇ ਨੇ, ਤੇ ਅਸੀਂ ਹਰ ਇੱਕ ਤਰ੍ਹਾਂ ਦੀ ਮਤਲਬ ਰਾਈਟਿੰਗ ਲਿਖ ਸਕਦੇ ਹਾਂ
ਜੀ। ਤੇ ਤੁਸੀਂ ਅਕਸਰ ਦੱਸਦੇ ਵੀ ਰਹਿੰਦੇ ਹੋ ਕਿ ਤੁਹਾਨੂੰ 8 ਸਾਲ ਹੋ ਗਏ ਤਕਰੀਬਨ ਇਸ ਕਾਰੋਬਾਰ ਦੇ ਵਿੱਚ, ਔਰ ਤੁਹਾਡਾ ਸਾਰਾ ਯੂਨਿਟ ਏ ਟੂ ਜ਼ੀ ਤੱਕ ਤੁਸੀਂ ਹਰ ਚੀਜ਼ ਆਪ ਮੁਕੰਮਲ ਤਿਆਰ ਕਰਦੇ ਹੋ। ਤੁਹਾਨੂੰ ਬਾਹਰੋਂ ਕਿਤੋਂ ਆਰਡਰ ਕਰਕੇ ਕੋਈ ਕੁਆਲਿਟੀ ਵਾਲਾ ਕੋਈ ਇਸ਼ੂ, ਕੋਈ ਕਿਸੇ ਚੀਜ਼ ਦੀ ਗਰੰਟੀ ਦੇਣੀ, ਇਹਨਾਂ ਦਾ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੈ ਨਹੀਂ ਗੀ ਜੇ ਕੋਈ ਤੁਹਾਡੇ ਨਾਲ ਕੰਟੈਕਟ ਕਰਦਾ?
ਜੀ ਬਿਲਕੁਲ ਰਮਨ ਜੀ, ਸਾਰਾ ਕੁਛ ਇਨ ਹਾਊਸ ਸਾਡੀ ਮੈਨੂਫੈਕਚਰਿੰਗ ਹੈਗੀ ਆ। ਇਸੇ ਵਜ੍ਹਾ ਦੇ ਨਾਲ ਹੀ ਅਸੀਂ ਕਸਟਮਰ ਨੂੰ ਜਿਹੜੀ ਆ ਵਾਰੰਟੀ ਪ੍ਰੋਵਾਈਡ ਕਰਵਾ ਕੇ ਦੇ ਰਹੇ ਹਾਂ, ਕਿਉਂਕਿ ਸਾਨੂੰ ਇਹ ਪਤਾ ਹੁੰਦਾ ਕਿ ਅਸੀਂ ਕਿਹੜਾ ਪ੍ਰੋਡਕਟ ਯੂਜ਼ ਕਰ ਰਹੇ ਹੈਗੇ ਆ, ਕੀ ਲਾਈਟ ਲਗਾ ਰਹੇ ਹਾਂ, ਕਿਹੜਾ ਵੈਦਰ ਪ੍ਰੋਟੈਕਟਿਵ ਮਟੀਰੀਅਲ ਹੈਗਾ, ਇਸੇ ਕਰਕੇ ਹੀ ਅਸੀਂ ਵਾਰੰਟੀ ਪ੍ਰੋਵਾਈਡ ਕਰਵਾ ਸਕਦੇ ਹਾਂ
ਜੀ। ਔਰ ਜਿਹੜੇ ਚਮਕਣ ਵਾਲੇ ਸਾਈਨ ਬੋਰਡ ਤੁਸੀਂ ਤਿਆਰ ਕਰਦੇ ਹੋ ਜਾਂ ਘਰਾਂ ਦੀਆਂ ਪਲੇਟਾਂ ਤਿਆਰ ਕਰਦੇ ਹੋ, ਉਹਦੇ ਵਾਸਤੇ ਤੁਸੀਂ ਇਹ ਵੀ ਦੱਸਿਆ ਸੀ ਕਿ ਉਹ ਇੰਟਰਨੈਟ ਕਨੈਕਟੀਵਿਟੀ ਤੱਕ ਵੀ ਤੁਸੀਂ ਹਾਈਟੈਕ ਇਸ ਤਰ੍ਹਾਂ ਦੀ ਸਹੂਲਤ ਵੀ ਦਿੰਦੇ ਹੋ?
ਜੀ ਬਿਲਕੁਲ ਰਮਨ ਜੀ, ਜਿਹੜੇ ਅਸੀਂ ਘਰਾਂ ਦੇ ਬਾਹਰ ਐਡਰੈਸ ਸਾਈਨ ਲਗਾ ਕੇ ਦੇ ਰਹੇ ਹਾਂ, ਬਹੁਤ ਸਾਰੇ ਕਸਟਮਰਸ ਨੂੰ ਪ੍ਰੋਬਲਮ ਆ ਰਹੀ ਸੀ ਕਿ ਉਹ ਕਹਿੰਦੇ ਸੀ ਸਾਨੂੰ ਵਾਰ ਵਾਰ ਆਨ ਆਫ ਕਰਨ ਚ ਦਿੱਕਤ ਆਉਂਦੀ ਹੈ, ਕਿ ਸਾਨੂੰ ਰਾਤ ਨੂੰ ਇਹਨੂੰ ਚਲਾਉਣਾ ਪੈਂਦਾ, ਫਿਰ ਦੋ ਤਿੰਨ ਘੰਟੇ ਚਾਰ ਘੰਟੇ ਬਾਅਦ ਇਹਨੂੰ ਬੰਦ ਕਰਨਾ ਪੈਂਦਾ। ਉਸ ਚੀਜ਼ ਦਾ ਅਸੀਂ ਇੱਕ ਪੱਕਾ ਸਲੂਸ਼ਨ ਲੈ ਕੇ ਆਏ ਹਾਂ, ਇਹ ਤੁਹਾਡੇ ਇੱਕ ਵਾਈਫਾਈ ਡਿਵਾਈਸ ਅਸੀਂ ਨਾਲ ਪ੍ਰੋਵਾਈਡ ਕਰਵਾ ਕੇ ਦੇ ਰਹੇ ਹਾਂ, ਜਿਹੜੀ ਕਿ ਆਪਣੇ ਆਪ ਦੇ ਵਿੱਚ $30 to $40 ਦੀ ਕੋਸਟ ਲੱਗਦੀ ਹੈ, ਬਟ ਅਸੀਂ ਤੁਹਾਡੇ ਜਿੰਨੇ ਵੀ ਲਿਸਨਰਸ ਨੇ ਸਾਰਿਆਂ ਨੂੰ ਅਸੀਂ ਵਿਦਆਊਟ ਐਨੀ ਕੋਸਟ ਉਹ ਵਾਈਫਾਈ ਡਿਵਾਈਸ ਜਿਹੜੀ ਹੈ ਪ੍ਰੋਵਾਈਡ ਕਰਵਾ ਕੇ ਦੇ ਰਹੇ ਹਾਂ ਸਾਈਨ ਦੇ ਨਾਲ। ਉਹਦੀ ਹੈਲਪ ਦੇ ਨਾਲ ਤੁਹਾਨੂੰ ਕਦੇ ਵੀ ਹਰ ਰੋਜ਼ ਜਿਹੜਾ ਸਾਈਨ ਹੈ ਉਹਨੂੰ ਆਨ ਜਾਂ ਆਫ ਕਰਨ ਦੀ ਜ਼ਰੂਰਤ ਨਹੀਂ ਪਏਗੀ, ਉਹਦੇ ਵਿੱਚ ਇਨਬਿਲਟ ਟਾਈਮਰ ਹੈਗਾ, ਤੁਸੀਂ ਆਪਣੇ ਆਪ ਇਹ ਜਿਹੜਾ ਸਾਈਨ ਆ ਇਹ ਆਨ ਆਫ ਹੋ ਜਾ ਕਰੇਗਾ ਜੋ ਆਪਾਂ ਟਾਈਮਰ ਸੈੱਟ ਕਰਾਂਗੇ। ਤੇ ਇਹਦੇ ਵਿੱਚ ਇੱਕ ਨਵਾਂ ਫੰਕਸ਼ਨ ਲੈ ਕੇ ਆਏ ਹਾਂ, ਡਿਮਰ ਦਾ ਫੰਕਸ਼ਨ। ਕਈ ਵਾਰੀ ਸਾਨੂੰ ਲੱਗਦਾ ਹੁੰਦਾ ਕਿ ਲਾਈਟ ਬਹੁਤ ਜ਼ਿਆਦਾ ਬ੍ਰਾਈਟ ਹੋ ਗਈ ਹੈ, ਤਾਂ ਅਸੀਂ ਉਹਨੂੰ ਡਿਮ ਵੀ ਕਰ ਸਕਦੇ ਹੈਗੇ ਆ, ਉਹ ਸਾਰਾ ਇਨਬਿਲਟ ਫੀਚਰ ਹੈਗੇ ਆ ਉਸ ਡਿਵਾਈਸ ਦੇ ਅੰਦਰ।
ਰਾਈਟ, ਔਰ ਇਹ ਮੋਲਡ ਕਰਕੇ ਵੀ ਤੁਸੀਂ ਅੱਖਰ ਤਿਆਰ ਕਰਦੇ ਹੋ ਨਾ, ਲੈਟਰਸ ਜਿਵੇਂ ਆਪਾਂ ਤਿਆਰ ਕਰਾਉਣੇ ਹੁੰਦੇ ਆ, ਤੇ ਕਈ ਵਾਰ ਉਹਨਾਂ ਦੇ ਵਿੱਚ ਲਾਈਟ ਬਲਦੀ ਹੁੰਦੀ ਆ ਪੂਰੇ, ਉਹ ਐਂ ਲੱਗਦਾ ਹੁੰਦਾ ਜਿਵੇਂ ਲਾਈਟ ਦਾ ਹੀ ਬਣਿਆ ਹੋਇਆ ਪੂਰਾ ਲੈਟਰ, ਜਾਂ ਪਿੱਛੇ ਲਾਈਟ ਬਲਦੀ ਹੁੰਦੀ ਆ। ਰਾਈਟ, ਤੇ ਜਿਹੜਾ ਅੱਗੇ ਆ ਉਹਨੂੰ ਪਲੇਨ ਜਿਵੇਂ ਤੁਸੀਂ ਫਾਈਬਰ ਸ਼ੀਟ ਦੇ ਉੱਤੇ ਕਰਕੇ ਤੇ ਉਹਦੇ ਉੱਤੇ ਲਿਖ ਦੋਗੇ, ਤੇ ਪਿੱਛੋਂ ਦੀ ਜਦੋਂ ਲਾਈਟ ਪੈਂਦੀ ਆ ਤੇ ਉਹਦੇ ਵਿੱਚ ਉਹ ਅੱਖਰ ਉਭਰ ਕੇ ਦਿਖਾਈ ਦਿੰਦੇ ਨੇ।
ਜੀ ਮੈਂ ਰਮਨ ਜੀ ਅਪਡੇਟ ਕਰ ਦਿੰਦਾ, ਅਸੀਂ ਕਦੇ ਵੀ ਫਾਈਬਰ ਮਟੀਰੀਅਲ ਨਹੀਂ ਯੂਜ਼ ਕੀਤਾ, ਜੇ ਫਾਈਬਰ ਮਟੀਰੀਅਲ ਜਿਹੜਾ ਵਾ ਉਹ ਵੈਦਰ ਪ੍ਰੋਟੈਕਟਰ ਮਟੀਰੀਅਲ ਨਹੀਂ ਹੋ ਸਕਦਾ, ਕਿਉਂਕਿ ਉਹ ਕਿਸੇ ਇੱਕ ਟੈਂਪਰੇਚਰ ਤੇ ਜਾ ਕੇ ਉਹ ਮੈਲਟ ਵੀ ਹੋ ਸਕਦਾ ਹੈਗਾ ਤੇ ਉਹ ਬੈਂਡ ਹੋ ਸਕਦਾ।
ਅੱਛਾ,
ਜਿਹੜਾ ਅਸੀਂ ਮਟੀਰੀਅਲ ਯੂਜ਼ ਕਰ ਰਹੇ ਹਾਂ, ਜਿਹੜਾ ਅਸੀਂ ਮਟੀਰੀਅਲ ਯੂਜ਼ ਕਰਦੇ ਹਾਂ ਇਹ ਨਾ ਬੈਂਡ ਹੋਏਗਾ ਨਾ ਮਤਲਬ ਪੂਰੀ ਠੰਡ ਦੇ ਵਿੱਚ ਵੀ ਇਹ ਜਦੋਂ ਵੈਦਰ ਸਾਡਾ ਮਾਈਨਸ ਚਲੇ ਜਾਂਦਾ ਉਦੋਂ ਵੀ ਇਹ ਪ੍ਰੋਟੈਕਟਡ ਹੈਗਾ ਮਟੀਰੀਅਲ, ਜਦੋਂ ਸਮਰ ਆਉਂਦੀ ਆ ਉਦੋਂ ਵੀ ਇਸ ਮਟੀਰੀਅਲ ਨੂੰ ਕੁਛ ਨਹੀਂ ਹੋਏਗਾ। ਅਸੀਂ ਲਾਈਫ ਟਾਈਮ ਵਾਰੰਟੀ ਦੇ ਰਹੇ ਹਾਂ ਮਟੀਰੀਅਲ ਦੀ, ਕਿ ਇਹਨੂੰ ਕਦੇ ਵੀ ਰਸਟ ਨਹੀਂ ਹੋ ਸਕਦਾ, ਇਹ ਕਦੇ ਵੀ ਕਲਰ ਆਫ ਨਹੀਂ ਹੋਏਗਾ।
ਵਾਓ, ਲਾਈਫ ਟਾਈਮ ਦਾ ਭਾਜੀ ਬਹੁਤ ਵੱਡਾ ਚੈਲੰਜ ਹੋ ਜਾਂਦਾ, ਜਿੱਦਾਂ ਦਾ ਆਪਣਾ ਇਨਕਲੀਮੈਂਟ ਵੈਦਰ ਹੈ ਇੱਥੋਂ ਦਾ, ਕਿ ਇੱਥੇ ਗਰਮੀ ਵੀ ਚੰਗੀ ਤਰ੍ਹਾਂ ਪੈਂਦੀ ਹੈ ਤੇ ਸਿਆਲ ਵੀ ਪੂਰਾ ਐਨ ਕੜਾਕੇ ਦਾ ਹੁੰਦਾ, ਤੇ ਉਹਦਾ ਤਾਂ ਚੀਜ਼ਾਂ ਦੇ ਉੱਤੇ ਬਹੁਤ ਅਸਰ ਪੈਂਦਾ ਮੌਸਮ ਦਾ ਤਾਂ।
ਜੀ ਬਿਲਕੁਲ, ਅਸੀਂ ਇਸੇ ਕਰਕੇ ਇਹ ਜਿਹੜਾ ਪ੍ਰੋਡਕਟ ਲੈ ਕੇ ਆਏ ਹੈਗੇ ਆ, ਕੈਨੇਡੀਅਨ ਵੈਦਰ ਦੇ ਅਕੋਰਡਿੰਗ ਇਹ ਮਟੀਰੀਅਲ ਅਸੀਂ ਯੂਜ਼ ਕਰ ਰਹੇ ਹਾਂ, ਤੇ ਲਾਈਫ ਟਾਈਮ ਵਾਰੰਟੀ ਹੈ। ਜੇ ਇਹਨੂੰ ਕਦੇ ਵੀ ਰਸਟ ਹੋ ਜਾਏਗਾ ਜਾਂ ਕਲਰ ਆਫ ਹੋ ਜਾਏਗਾ ਤਾਂ ਵਿਦਆਊਟ ਐਨੀ ਕੋਸਟ ਇਹ ਚੇਂਜ ਕਰਕੇ ਦਿੱਤਾ ਜਾਵੇਗਾ ਸਾਡੇ ਕੰਜ਼ੂਮਰ ਨੂੰ।
ਅੱਛਾ ਜੀ, ਤੇ ਭਾਜੀ ਤੁਹਾਨੂੰ ਸੰਪਰਕ ਕਿਵੇਂ ਕੀਤਾ ਜਾ ਸਕਦਾ?
ਜੀ ਬਿਲਕੁਲ, ਸਾਡਾ ਫੋਨ ਨੰਬਰ ਹੈਗਾ 4482 647 5487 4482 647 5487 ਤੇ ਜੇ ਕੋਈ ਕਸਟਮਰ ਸਾਨੂੰ ਪਰਸਨਲੀ ਵਿਜ਼ਿਟ ਕਰਨਾ ਚਾਹੁੰਦਾ ਤਾਂ ਅਸੀਂ ਮਿਸਿਸਾਗਾ ਦੇ ਵਿੱਚ ਲੋਕੇਟਡ ਹੈਗੇ ਆ 785 93 ਡਰਾਈਵ ਸਾਡਾ ਯੂਨਿਟ ਹੈ।
ਠੀਕ ਹੈ ਜੀ, ਤੇ ਇਸ ਤੋਂ ਬਿਨਾਂ ਕੋਈ ਐਡੀਸ਼ਨਲ ਹੋਰ ਕੋਈ ਇਨਫੋਰਮੇਸ਼ਨ, ਕਈ ਵਾਰ ਕੋਈ ਸਕੀਮ ਹੁੰਦੀ ਹੈ ਜਾਂ ਕਿਵੇਂ?
ਜੀ ਹਾਂਜੀ, ਮੈਂ ਤੁਹਾਨੂੰ ਸਟਾਰਟਿੰਗ ਚ ਅਪਡੇਟ ਕੀਤਾ ਹੈਗਾ ਕਿਸੇ ਵਾਈ ਫਾਈ ਡਿਵਾਈਸ ਜਿਹੜੀ ਹੈ ਪ੍ਰਮੋਸ਼ਨ ਦੇ ਉੱਪਰ ਚੱਲ ਰਿਹਾ ਸਾਡਾ ਇਹ ਕਿ ਜਿੰਨੇ ਵੀ ਲਿਸਨਰਸ ਸਾਨੂੰ ਕਾਲ ਕਰ ਰਹੇ ਆ ਤੁਹਾਡੇ ਵੱਲੋਂ ਅਸੀਂ ਉਹਨਾਂ ਨੂੰ ਇਹ ਵਾਈ ਫਾਈ ਡਿਵਾਈਸ ਜਿਹੜੀ ਆ ਫ੍ਰੀ ਦੇ ਵਿੱਚ ਪ੍ਰੋਵਾਈਡ ਕਰਵਾ ਕੇ ਦੇ ਰਹੇ।
ਵੰਡਰਫੁਲ। ਔਰ ਪਿਛਲੀ ਵਾਰ ਤੁਸੀਂ ਇੱਕ ਉਹ ਵੀ ਗੱਲ ਦੱਸੀ ਸੀ ਕਿ ਤੁਸੀਂ ਪੇਮੈਂਟ ਵੀ ਆਰਡਰ ਡਿਲੀਵਰ ਕਰਨ ਤੋਂ ਬਾਅਦ ਲੈਂਦੇ ਹੋ।
ਜੀ ਬਿਲਕੁਲ ਜੀ ਬਿਲਕੁਲ, ਅਸੀਂ ਕੋਈ ਵੀ ਐਡਵਾਂਸ ਪੇਮੈਂਟ ਨਹੀਂ ਚਾਰਜ ਕਰ ਰਹੇ। ਤੁਹਾਡਾ ਆਰਡਰ ਕੰਪਲੀਟ ਹੋ ਜਾਏਗਾ, ਸਾਈਨ ਇੰਸਟਾਲ ਹੋ ਜਾਏਗਾ, ਤਾਂ ਤੁਸੀਂ ਉਦੋਂ ਉਸ ਟਾਈਮ ਪੇ ਕਰਨੇ ਹੈਗੇ ਨੇ।
ਔਰ ਤੁਹਾਡਾ ਏਰੀਆ ਤੁਸੀਂ ਦੱਸਿਆ ਸੀ ਵੀ ਟੋਰਾਂਟੋ ਏਰੀਆ ਹੈ, ਤੇ ਪਿਛਲੀ ਵਾਰ ਤਾਂ ਅਲਬਰਟਾ ਚ ਵੀ ਜਾਣ ਦੀ ਗੱਲ ਆਖੀ ਸੀ।
ਜੀ ਬਿਲਕੁਲ, ਹੁਣ ਵੀ ਅਸੀਂ ਅਲਬਰਟਾ ਦੇ ਵਿੱਚ ਸਾਈਨ ਲਗਾ ਰਹੇ ਹਾਂ। ਕੈਲਗਰੀ, ਐਡਮਿੰਟਨ ਦੋ ਸ਼ਹਿਰ ਅਸੀਂ ਕਵਰ ਕਰ ਰਹੇ ਹਾਂ। ਜੇ ਕੋਈ ਭੈਣ ਭਰਾ ਸਾਡਾ ਅਫਸਰ ਸੁਣ ਰਿਹਾ ਜਾਂ ਇੱਥੋਂ ਕਿਸੇ ਦਾ ਇਨਵੈਸਟਮੈਂਟ ਹੋਮ ਹੈਗੇ ਉੱਥੇ, ਉਹਨਾਂ ਨੇ ਸਾਈਨ ਲਗਵਾਉਣੇ ਆ, ਸਾਨੂੰ ਇੱਥੇ ਮਿਸਿਸਾਗਾ ਚ ਆਰਡਰ ਕਰੋ ਤੇ ਤੁਹਾਡਾ ਸਾਈਨ ਉੱਥੇ ਹੀ ਇੰਸਟਾਲ ਹੋ ਜਾਏਗਾ। ਤੁਸੀਂ ਸਾਨੂੰ ਪੇਮੈਂਟ ਇੱਥੇ ਵੀ ਕਰ ਸਕਦੇ ਹੋ, ਪੇਮੈਂਟ ਤੁਸੀਂ ਅਲਬਰਟਾ ਚ ਕਰਨੀ ਚਾਹੁੰਦੇ ਸਾਨੂੰ ਉੱਥੇ ਵੀ ਕਰ ਸਕਦੇ ਹੋ।
ਰਾਈਟ, ਤੇ ਇੱਥੇ ਤਾਂ ਫਿਰ ਮੈਨੂੰ ਲੱਗਦਾ ਹੀ ਆ ਕਿ ਹੈਮਿਲਟਨ, ਲੰਡਨ, ਹੋਰ ਇਲਾਕੇ ਜਿਹੜੇ ਨੇੜੇ ਤੇੜੇ ਦੇ ਉੱਥੇ ਵੀ ਤੁਹਾਡੀ ਸੇਵਾ ਜਾਂਦੀ ਹੋਊਗੀ।
ਜੀ ਬਿਲਕੁਲ, ਅਸੀਂ ਪੀਟਰਬਰੋ ਤੋਂ ਲੈ ਕੇ ਫੋਰੋਮਨ ਦੀ ਗੱਲ ਕਰੀਏ, ਪੀਟਰਬਰੋ ਤੋਂ ਲੈ ਕੇ ਲੰਡਨ ਏਰੀਆ ਤੱਕ ਅਸੀਂ ਜਿੰਨੇ ਵੀ ਸਿਟੀਜ਼ ਇਹਦੇ ਵਿੱਚ ਆਉਂਦੀਆਂ ਸਾਰੀਆਂ ਕਵਰ ਕਰਦੇ ਹਾਂ। ਜੋ ਮਿਸਾਗਾ ਬੀਚ, ਨਿਆਗਰਾ ਫਾਲਸ, ਨੌਰਥ ਸਾਈਡ, ਸਾਰਾ ਕੁਝ ਅਸੀਂ ਕਵਰ ਕਰਦੇ ਹਾਂ ਹਰ ਇੱਕ ਸਿਟੀ।
ਪਰਫੈਕਟ, ਇੱਕ ਵਾਰੀ ਜਾਂਦੇ ਜਾਂਦੇ ਤੁਸੀਂ ਆਪਣਾ ਨੰਬਰ ਫੇਰ ਦੇ ਦਿਓ।
ਜੀ ਬਿਲਕੁਲ, ਸਾਡਾ ਕੰਟੈਕਟ ਨੰਬਰ ਹੈ 647 527 4482 647 5487 4482।
ਪਰਫੈਕਟ ਸਿੱਧੂ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ, ਹੈਵ ਅ ਵੰਡਰਫੁਲ ਡੇ।
ਥੈਂਕ ਯੂ ਰਮਨ ਜੀ, ਥੈਂਕ ਯੂ, ਥੈਂਕ ਯੂ,
ਸ਼ੁਕਰੀਆ ਜੀ। ਇਹ ਸਨ ਸਾਡੇ ਨਾਲ ਵਿਕਰਮ ਸਿੱਧੂ ਸਾਹਿਬ, ਇਹ ਯੂਨੀਕ ਸਾਈਨਸ ਤਿਆਰ ਕਰਦੇ ਨੇ ਔਰ ਸੇਵਾ ਇਹਨਾਂ ਦੇ ਵੱਲੋਂ ਕਾਫੀ ਇਹਨਾਂ ਦੇ ਦਾਅਵਾ ਹੈਗੇ ਆ। ਤੁਸੀਂ ਇਹਨਾਂ ਨੂੰ ਜ਼ਰੂਰ ਸੰਪਰਕ ਕਰੋ, ਜੇਕਰ ਆਪਣੇ ਘਰ ਨੂੰ ਸ਼ਿੰਗਾਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਇੱਕ ਅਸੀਂ ਮਯੰਕ ਭਟਨਾਗਰ ਜੀ ਦਾ ਵੀ ਜ਼ਿਕਰ ਕਰਨਾ ਚਾਹਾਂਗੇ, ਉਹ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਔਰ ਮਯੰਕ ਜੀ ਕਈ ਤਰ੍ਹਾਂ ਦੀ ਆਫਰਸ ਲੈ ਕੇ ਆਉਂਦੇ ਨੇ, ਲਾਈਨ ਆਫ ਕ੍ਰੈਡਿਟ ਜਾਂ ਐਕੁਟੀ ਦੇ ਉੱਪਰ ਤੁਸੀਂ ਲੈਣੀ ਹੋਵੇ। ਸੋ ਕਹਿੰਦੇ ਜੇਕਰ ਤੁਸੀਂ ਤੁਹਾਡੇ ਕੋਲ ਕੋਈ ਪ੍ਰਾਪਰਟੀ ਹੋਵੇ ਤੇ ਤੁਸੀਂ ਉਹਦੇ ਉੱਤੇ ਐਕੁਟੀ ਲੈਣੀ ਚਾਹੁੰਦੇ ਹੋ ਤਾਂ ਇਹ ਤੁਹਾਨੂੰ ਹੋਮ ਐਕੁਟੀ ਲਾਈਨ ਆਫ ਕ੍ਰੈਡਿਟ ਲੈ ਕੇ ਦੇ ਸਕਦੇ ਨੇ ਤੇ ਬੜੇ ਅਲਟਰਾ ਲੋ ਰੇਟਸ ਦਾ ਦਾਅਵਾ ਹੈ ਔਰ ਮੈਕਸੀਮਮ ਐਕੁਟੀ 10-15 ਡੇਜ਼ ਦੇ ਵਿੱਚ ਹੋ ਜਾਏਗੀ। ਅਮੋਰਟੀਜੇਸ਼ਨ ਇਹਦੀ ਜਿਹੜੀ ਹੈ ਉਹ 25-30 ਸਾਲਾਂ ਚ ਜਿਵੇਂ ਤੁਹਾਡੀ ਜ਼ਰੂਰਤ ਹੋਵੇ ਔਰ ਤੁਸੀਂ ਵਿਆਜ ਦੀ ਅਦਾਇਗੀ ਵੀ ਉਸੇ ਰਕਮ ਦੇ ਉੱਤੇ ਕਰਨੀ ਹੈ ਜਿਹਦਾ ਤੁਸੀਂ ਇਸਤੇਮਾਲ ਕਰੋਗੇ ਤੇ ਕੋਈ ਲਾਸਟ ਮਿੰਟ ਸਰਪ੍ਰਾਈਜ਼ ਨਹੀਂ ਹੈਗੇ। ਤਾਂ ਤੁਸੀਂ ਮਯੰਕ ਭਟਨਾਗਰ ਜੀ ਨੂੰ 647-702-2023 ਤੇ ਸੰਪਰਕ ਕਰ ਸਕਦੇ ਹੋ ਜਾਂ ਫਿਰ 647-472-4141 647-472-4141 ਤੇ ਵੀ ਇਨ੍ਹਾਂ ਨੂੰ ਸੰਪਰਕ ਕੀਤਾ ਜਾ ਸਕਦਾ। ਤੇ ਹੁਣ ਮੈਂ ਕੋਸ਼ਿਸ਼ ਕਰ ਰਿਹਾ ਕਿ ਅਸੀਂ ਅਗਲੇ ਮਹਿਮਾਨ ਡਾ. ਮੁਰਤਜ਼ਾ ਹੈਦਰ ਸਾਹਿਬ ਨੂੰ ਸੰਪਰਕ ਕਰ ਲਈਏ ਤੇ ਮੈਨੂੰ ਥੋੜਾ ਜਿਹਾ ਟਾਈਮ ਦਿਓ ਤੇ ਫਿਰ ਮੈਂ ਉਨ੍ਹਾਂ ਨਾਲ ਫੋਨ ਮਿਲਾ ਰਿਹਾ ਜੀ। ਡਾਕਟਰ ਮੁਰਤਜ਼ਾ ਹੈਦਰ ਸਾਹਿਬ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਨੇ, ਅਸੀਂ ਉਨ੍ਹਾਂ ਦਾ ਇਸਤਕਬਾਲ ਕਰਦੇ ਹਾਂ ਜੀ। ਡਾਕਟਰ ਹੈਦਰ, ਵੈਰੀ ਵਾਰਮ ਵੈਲਕਮ, ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ, ਥੈਂਕ ਯੂ ਵੈਰੀ ਮਚ
ਜੀ। ਤੇ ਡਾਕਟਰ ਸਾਹਿਬ, ਪਹਿਲਾਂ ਤਾਂ ਆਪਾਂ ਪਾਕਿਸਤਾਨ ਦੇ ਹਵਾਲੇ ਨਾਲ ਗੱਲਬਾਤ ਕਰੀਏ ਕਿ ਉਥੇ ਦੀ ਪੋਲਿਟਿਕਸ ਵਿਚ ਹੁਣ ਕੀ ਵਾਪਰ ਰਿਹਾ। ਕੁਝ ਇਕ ਆਰਟੀਕਲ ਮੈਨੂੰ ਇੱਥੇ ਪੜ੍ਹਨ ਨੂੰ ਅੱਜ ਮਿਲੇ ਸੀ ਦ ਟ੍ਰਿਬਿਊਨ ਦੇ ਵਿਚ, ਜੀ ਪਾਰਥ ਸਾਰਥੀ ਹੋਰਾਂ ਦੇ, ਮੈਂ ਤੁਹਾਨੂੰ ਵੀ ਭੇਜੇ। ਪਰ ਕਈ ਵਾਰ ਹੁੰਦਾ ਕਿ ਉਹ ਉਥੇ ਹਾਈ ਕਮਿਸ਼ਨਰ ਤਾਂ ਰਹੇ ਸੀ, ਦੂਰ ਬੈਠ ਕੇ ਜਦੋਂ ਕੋਈ ਲਿਖਦਾ ਜਾਂ ਭਾਰਤ ਦੇ ਹਵਾਲੇ ਤੋਂ ਲਿਖੂਗਾ, ਭਾਰਤ ਦੀ ਪਾਲਿਸੀ ਦੇ ਅਨੁਸਾਰ ਹੀ ਲਿਖਣਾ ਹੁੰਦਾ ਉਨ੍ਹਾਂ ਨੇ, ਤੇ ਉਹਦੇ ਵਿਚ ਕਿੰਨਾ ਕੁ ਸੱਚ ਹੋਏਗਾ ਜਾਂ ਤੁਸੀਂ ਉਹਨੂੰ ਉਹਦੇ ਵਿਚੋਂ ਕਿੰਨੀਆਂ ਗੱਲਾਂ ਨਾਲ ਸਹਿਮਤ ਹੋ ਜਾਂ ਨਹੀਂ। ਉਨ੍ਹਾਂ ਨੇ ਤਾਂ ਕਿਹਾ ਕਿ ਪਾਕਿਸਤਾਨ ਦੀ ਜਿਹੜੀ ਡੈਮੋਕਰੇਸੀ ਆ ਉਹ ਬੜੇ ਸ਼ੈਂਬਲਸ ਦੇ ਵਿਚੋਂ ਲੰਘ ਰਹੀ ਹੈ ਤੇ ਬੜੀ ਚੈਲੇਂਜਿੰਗ ਸਿਚੁਏਸ਼ਨ ਹੈ। ਤੇ ਤੁਸੀਂ ਦੇਖਿਆ ਹੋਣਾ ਉਹ ਆਰਟੀਕਲ, ਪਹਿਲਾਂ ਉਸ ਦੇ ਹਵਾਲੇ ਨਾਲ ਪਾਕਿਸਤਾਨ ਦੀ ਡੈਮੋਕਰੇਸੀ ਦੀ ਗੱਲ ਕਰ ਲਈਏ ਔਰ ਨਾਲ ਨਾਲ ਅਸੀਂ ਕੁਝ ਇੱਕ ਤਾਜ਼ਾ ਖ਼ਬਰਾਂ ਦੇ ਉੱਤੇ ਵੀ ਚਾਨਣਾ ਪਾਵਾਂਗੇ।
ਹਾਂਜੀ ਬਿਲਕੁਲ ਜੀ, ਬਿਲਕੁਲ ਜੀ, ਮੈਂ ਕਹਿੰਦਾ ਜੀ ਮੈਂ ਬੜੇ ਹੱਦ ਤੱਕ ਉਹਨਾਂ ਦੇ ਨਾਲ ਇਤਫਾਕ ਅਗਰ ਤੁਸੀਂ ਉਹਨੂੰ ਸਮਝਣਾ ਚਾਹੋ ਨਾ ਜਿਹੜਾ ਹੋਇਆ ਪਾਕਿਸਤਾਨ ਚ, ਤੇ ਤੁਸੀਂ ਜਿਹੜਾ ਚੁਣਾਵ ਹੋਇਆ ਉਹਨੂੰ ਤੁਸੀਂ ਕੁਛ ਚਾਰ ਸਟੇਜਿਸ ਵੇਖੋ। ਮਤਲਬ ਇੱਕ ਤਾਂ ਚੁਣਾਵ ਤੋਂ ਪਹਿਲਾਂ ਕੀ ਹੋਇਆ, ਚੁਣਾਵ ਤੋਂ ਪਹਿਲੇ ਕੰਪੇਨ ਹੁੰਦੀ ਹੈ, ਉਹਦੇ ਬਾਅਦ ਕੰਪੇਨ ਦੇ ਬਾਅਦ ਚੁਣਾਵ ਦਾ ਦਿਨ ਹੁੰਦਾ ਜਿਸ ਦਿਨ ਇਲੈਕਸ਼ਨ ਹੁੰਦੇ ਨੇ, ਲੋਕ ਵੋਟ ਪਾਉਂਦੇ ਨੇ। ਫਿਰ ਚੁਣਾਵ ਦੇ ਦਿਨ ਦੇ ਬਾਅਦ ਜੋ ਉਸੀ ਰਾਤ ਦੇ ਅਗਲੇ ਦਿਨ ਉਹਦੀ ਜਿਹੜੀ ਗਿਣਤੀ ਹੁੰਦੀ ਹੈ ਵੋਟਾਂ ਦੀ, ਜਿਹੜੀ ਟੈਬੂਲੇਸ਼ਨ ਹੁੰਦੀ ਹੈ, ਫਿਰ ਉਹਦੇ ਬਾਅਦ ਗਿਣਤੀ ਦੇ ਬਾਅਦ ਉਹਦੀ ਰਿਜ਼ਲਟ ਅਨਾਊਂਸ ਹੁੰਦੇ ਨੇ। ਉਸ ਰਿਜ਼ਲਟ ਦੇ ਅਨਾਊਂਸ ਹੋਣ ਦੇ ਬਾਅਦ ਜਿਹੜੇ ਲੋਕਾਂ ਨੂੰ ਇਖਤਲਾਫ਼ ਹੁੰਦਾ ਹੈ, ਓਬਜੈਕਸ਼ਨ ਹੁੰਦੇ ਨੇ, ਉਹ ਆਪਣੇ ਓਬਜੈਕਸ਼ਨ ਕਰਦੇ ਨੇ ਕਿ ਜੀ ਮੇਰੇ ਨਾਲ ਧਾਂਦਲੀ ਹੋਈ ਹੈ, ਮੇਰੇ ਨਾਲ ਇਹ ਹੋਇਆ, ਤੇ ਉਹ ਆਪਣੇ ਓਬਜੈਕਸ਼ਨ ਲੈ ਕੇ ਜਾਂਦੇ ਨੇ। ਉਹਨਾਂ ਓਬਜੈਕਸ਼ਨ ਨੂੰ ਸੁਣਨ ਵਾਸਤੇ ਮੈਕਨਿਜ਼ਮ ਹੁੰਦੇ ਨੇ, ਟ੍ਰਿਬਿਊਨਲਸ ਬਣਦੇ ਨੇ, ਟ੍ਰਿਬਿਊਨਲਸ ਕੰਮਨਾ ਕਰਨ ਦੀ ਅਦਾਲਤਾਂ ਹੁੰਦੀਆਂ ਨੇ। ਉਹਦੇ ਬਾਅਦ ਫਿਰ ਜਿਹੜੀ ਹੈ ਗਵਰਨਮੈਂਟ ਜਿਹੜੀ ਬਣਦੀ ਹੈ, ਜਿਹਨੂੰ ਕਹਿੰਦੇ ਨੇ ਸਰਕਾਰ ਬਣਾਈ ਜਾਂਦੀ ਹੈ, ਤੇ ਲੋਕ ਜਿਹੜੇ ਨੇ ਹਕੂਮਤ ਬਣਾਉਂਦੇ ਨੇ। ਅਗਰ ਇਹ ਡੈਮੋਕ੍ਰੈਟਿਕ ਪ੍ਰੋਸੈਸ ਹੁੰਦਾ ਹੈ ਜੀ, ਕੰਪੇਨ ਕਰਨ ਤੋਂ ਚੁਣਾਵ ਤੋਂ ਪਹਿਲਾਂ ਚੁਣਾਵ, ਫਿਰ ਟੈਬੂਲੇਸ਼ਨ, ਫਿਰ ਓਬਜੈਕਸ਼ਨ, ਫਿਰ ਸਰਕਾਰ, ਹਰ ਸਟੈਪ ਤੇ, ਹਰ ਕਦਮ ਤੇ, ਹਰ ਜਗ੍ਹਾ ਪਾਕਿਸਤਾਨ ਦੀ ਡੈਮੋਕ੍ਰੇਸੀ ਜਿਹੜੀ ਹੈ ਉਹਨੂੰ ਚੋਟ ਲੱਗੀ, ਬੜੀ ਸ਼ਦੀਦ ਕਿਸਮ ਦੀ ਚੋਟਾਂ ਲੱਗੀ, ਸੱਟਾਂ ਵੱਜੀਆਂ ਨੇ ਜਿਹਨੂੰ ਕਹਿੰਦੇ ਨੇ, ਔਰ ਸ਼ਦੀਦ ਸੱਟਾਂ ਵੱਜੀਆਂ ਨੇ। ਔਰ ਉਹ ਜਿਹੜੀ ਹੈ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਹੈ, ਤੁਸੀਂ ਕਹਿ ਸਕਦੇ ਹੋ ਕਿ ਇਸ ਵੇਲੇ ਉਹ ਡੈਮੋਕ੍ਰੈਟਿਕ ਪ੍ਰੋਸੈਸ ਮਰ ਗਿਆ ਹੁੰਦਾ, ਜੇ ਯਾਨੀ ਜ਼ਖਮੀ ਨਹੀਂ ਹੁੰਦਾ, ਮਰ ਗਿਆ, ਕਾਇਲ ਨਹੀਂ ਹੋਇਆ, ਖਾਲੀ ਉਹ ਮਰ ਗਿਆ ਹੁੰਦਾ, ਜੇ ਪਾਕਿਸਤਾਨ ਦੇ ਵੋਟਰਸ ਨੇ ਹਿੰਮਤ ਨਾ ਕੀ ਹੁੰਦੀ। ਜਿਹੜਾ ਵੋਟਰ ਹੈ ਪਾਕਿਸਤਾਨ ਦਾ, ਉਹਨੇ ਹਿੰਮਤ ਕੀਤੀ, ਉਹਨੇ ਜਾਨ ਦਿਖਾਈ, ਤੇ ਡੈਮੋਕ੍ਰੇਸੀ ਤੁਹਾਨੂੰ ਕਾਇਲ ਹੈ, ਜ਼ਖਮੀ ਹੈ, ਇੰਜਰਡ ਹੈ, ਲੇਕਿਨ ਜ਼ਿੰਦਾ ਨਜ਼ਰ ਆ ਰਹੀ। ਅੱਛਾ ਹੋਇਆ ਇਹ ਕਿ ਜਿਸ ਅਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਕੰਪੇਨ ਵਿਚ ਉਹਨਾਂ ਨੇ ਇੱਕ ਪਾਰਟੀ ਨੂੰ ਕੰਪੇਨ ਨਹੀਂ ਕਰਨ ਦਿੱਤਾ, ਉਹਨਾਂ ਦੇ ਬੰਦੇ ਚੱਕ ਲਏ, ਉਹਨਾਂ ਦੀ ਰੈਲੀਜ਼ ਨਹੀਂ ਹੋਣ ਦਿੱਤੀਆਂ, ਉਹਨਾਂ ਨੂੰ ਇਲੈਕਸ਼ਨ ਸਿੰਬਲ ਨਹੀਂ ਦਿੱਤਾ, ਉਹਨਾਂ ਨੂੰ ਤੁਸੀਂ ਪਾਰਟੀ ਕੋਈ ਨਹੀਂ, ਯਾਨੀ ਤੁਸੀਂ ਇਲੈਕਸ਼ਨ ਵਿਚ ਆਜ਼ਾਦ ਲੜੋ। ਉਹ ਜਿਸ ਲਈ ਉਹਨਾਂ ਨੇ ਫਿਰ ਵੀ ਜਿੱਤ ਲਿਆ ਇਲੈਕਸ਼ਨ, ਤੇ ਫਿਰ ਟੈਬੂਲੇਸ਼ਨ ਵਿਚ ਗੜਬੜ ਹੋ ਗਈ, ਯਾਨੀ ਸਾਰਾ ਸਿਸਟਮ ਉਹਨਾਂ ਨੇ ਬੰਦ ਕਰ ਦਿੱਤਾ। ਇੱਕ ਦਿਨ ਗੁਜ਼ਰ ਗਿਆ, ਦੋ ਦਿਨ ਗੁਜ਼ਰ ਗਿਆ, ਉਹ ਕਹਿ ਰਹੇ ਸਨ ਜੀ ਅਸੀਂ 5-10 ਘੰਟਿਆਂ ਚ ਇਲੈਕਸ਼ਨ ਦਾ ਰਿਜ਼ਲਟ ਦੇ ਦੇਵਾਂਗੇ। ਉਹ 20-24 ਘੰਟੇ ਗੁਜ਼ਰ ਗਏ ਤੇ ਦੋ ਦਿਨ ਗੁਜ਼ਰ ਗਏ ਤੇ ਇਲੈਕਸ਼ਨ ਦਾ ਰਿਜ਼ਲਟ ਕੋਈ ਨਹੀਂ। ਕਿਉਂਕਿ ਜਿਹੜੇ ਇਲੈਕਸ਼ਨ ਦੇ ਰਿਜ਼ਲਟ ਆਏ ਨੇ ਤੇ ਜਿਹੜੇ ਫਾਰਮਸ ਲੋਕਾਂ ਦੇ ਕੋਲ ਸਨ, ਜਿਹੜੇ ਪੋਲਿੰਗ ਏਜੰਟ ਤੇ ਜਿਹੜੇ ਸਰਕਾਰ ਦਿਖਾ ਰਹੀ ਹੈ, ਉਹ ਉਹਨਾਂ ਚ ਫਰਕ ਆ ਗਿਆ। ਉਹ ਇਸ ਤਰ੍ਹਾਂ ਦੀ ਗੱਲਾਂ ਜੋ ਕਹਿੰਦੇ ਪਰੇਸ਼ਾਨ ਨਹੀਂ ਹੋਣੇ ਚਾਹੀਦੇ। ਚਲੋ ਜੀ ਫਰਕ ਆ ਗਿਆ, ਤੁਸੀਂ ਟ੍ਰਿਬਿਊਨਲ ਬਣਾ ਦੇ, ਉਹਨੇ ਜੋ ਟ੍ਰਿਬਿਊਨਲ ਵੀ ਕੋਈ ਨਹੀਂ, ਦੋ ਟ੍ਰਿਬਿਊਨਲ ਬਣਾਏ ਨੇ ਤੇ 150 ਸੀਟਾਂ ਤੇ ਸ਼ੋਰ ਮਚਿਆ, ਯਾਨੀ ਜਿਹੜੇ ਕੰਟੈਸਟਡ ਸੀਟਸ ਨੇ ਜਿਨ੍ਹਾਂ ਤੇ ਇਖਤਲਾਫ ਹੋ ਰਿਹਾ, ਉਹ ਕੁਛ 100 ਤੋਂ ਵੱਧ ਗਏ ਨੇ, ਤੇ ਟ੍ਰਿਬਿਊਨਲ ਉਹਨਾਂ ਨੇ ਬਣਾਏ ਦੋ, ਯਾਨੀ ਇਹਨਾਂ ਦਾ ਵੀ ਕੋਈ ਫੈਸਲਾ ਨਹੀਂ ਹੋਣਾ। ਫਿਰ ਅੱਛਾ ਫਿਰ ਤੁਹਾਡੀ ਅਦਾਲਤਾਂ ਹੋਣੀ ਚਾਹੀਦੀ ਜੀ ਨਾ, ਤੁਹਾਡੀ ਜਿਹੜੀ ਸੁਪੀਰੀਅਰ ਜੁਡੀਸ਼ਰੀ ਹੈ ਉਹ ਡੈਮੋਕ੍ਰੈਟਿਕ ਪ੍ਰੋਸੈਸ ਦਾ ਹਿੱਸਾ ਹੁੰਦੀ ਹੈ, ਕਿਉਂਕਿ ਸੁਪੀਰੀਅਰ ਜੁਡੀਸ਼ਰੀ ਜਿਸ ਤਰ੍ਹਾਂ ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ, ਉਹ ਵੇਖਣ ਕਿ ਜਿਹੜਾ ਉਹਨਾਂ ਦੀ ਜਿਹੜਾ ਕਮਿਸ਼ਨ ਹੈ, ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ, ਉਹ ਜ਼ੇਲੀ ਅਦਾਰਾ ਚਲਾਉਂਦਾ, ਯਾਨੀ ਉਹ ਉਹਨਾਂ ਦੀ ਪਰਵਿਊ ਜਾਂਦਾ, ਕਹਿੰਦੇ ਕਿ ਸਾਡੀ ਜਿਹੜੇ ਇੱਕ ਸਬਸਰਵੈਂਟ ਜਿਹੜਾ ਸਾਡਾ ਡਿਪਾਰਟਮੈਂਟ ਹੈ ਉਹ ਕੰਮ ਨਹੀਂ ਕਰ ਰਿਹਾ ਸੀ, ਤੁਸੀਂ ਐਕਸ਼ਨ ਲੈ ਲਓ, ਤੁਸੀਂ ਕਹੋ ਜੀ ਵੀ ਵੁੱਡ ਟੇਕ ਐਕਸ਼ਨ, ਤੇ ਸਾਰੇ ਟ੍ਰਿਬਿਊਨਲ ਹਾਈ ਕੋਰਟ ਵਿੱਚ ਜਾਣਗੇ, ਨਹੀਂ ਉਹ ਵੀ ਕੁਛ ਨਹੀਂ, ਤੇ ਸਾਰਾ ਜਿਹੜਾ ਸਿਸਟਮ ਹੈ ਉਹ ਇਸ ਤਰ੍ਹਾਂ ਬਣ ਰਿਹਾ ਕਿ ਉਹਨੇ ਅੱਗੇ ਨਹੀਂ ਚੱਲਣ ਦੇਣਾ। ਉਸੀ ਕੰਪਰੋਮਾਈਜ਼ ਸਿਚੁਏਸ਼ਨ ਦੇ ਨਾਲ ਇਹਨਾਂ ਨੇ ਜਿਹੜੀ ਪਾਰਟੀਆਂ ਜ਼ਿਆਦਾ ਵੋਟ ਨਹੀਂ ਲੈ ਕੇ ਆਏ ਸੀ ਉਹਨਾਂ ਨੇ ਆਪਣੀ ਹਕੂਮਤਾਂ ਬਣਾ ਲਈਆਂ, ਤੇ ਜਿਹੜੀ ਸੈਂਟਰ ਵਿੱਚ ਗਵਰਨਮੈਂਟ ਹੈ ਉਹ ਮਾਈਨੋਰਿਟੀ ਪਾਰਟੀਜ਼ ਨੇ ਬਣਾਈ ਹੈ। ਅੱਛਾ ਇਸੇ ਜਿਹੜੀ ਮੈਜੋਰਿਟੀ ਪਾਰਟੀ ਸੀ ਜਿਹਨੇ, ਉਹ ਕਹਿੰਦੇ ਕਿ ਸਾਡੀ 180 ਸੀਟਾਂ ਸੀ, ਸਾਨੂੰ ਸਿਰਫ 92 ਦਿੱਤੀਆਂ ਨੇ, 92, ਚਲੋ ਇਹ ਵੀ ਸੱਚ ਹੈ, ਲੇਕਿਨ ਉਹਨੇ ਵੀ ਕੋਈ ਗਵਰਨਮੈਂਟ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਕਹਿੰਦੇ ਸਾਨੂੰ 180 ਦੇਓਗੇ ਤੇ ਹੀ ਅੱਗੇ ਗੱਲ ਚੱਲੇਗੀ, ਨਹੀਂ ਤੇ ਅਸੀਂ ਨਹੀਂ ਖੇਡੋ, ਤੇ ਉਹਨਾਂ ਦੀ ਵੀ ਥੋੜੀ ਜਿਹੀ ਹੱਟ ਗਰਮੀ ਕਹਿੰਦੇ ਨੇ, ਲੇਕਿਨ ਸਾਰੇ ਚੰਗੇ ਤੁਸੀਂ ਵੇਖੋ ਉਸ ਪ੍ਰੋਸੈਸ ਵਿੱਚ ਬਿਲਕੁਲ ਕੰਪਰੋਮਾਈਜ਼ ਹੋ ਗਈ ਹੈ ਡੈਮੋਕ੍ਰੇਸੀ, ਲੋਕਾਂ ਦਾ ਜਿਹੜੀ ਸਾਡੇ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਕਿ ਜਿਹੜੇ ਪਾਕਿਸਤਾਨ ਦਾ ਯੂਥ ਹੈ, ਜਿਹੜੀ ਮੈਜੋਰਿਟੀ ਹੈ ਪਾਕਿਸਤਾਨ ਦੀ ਯੂਥ ਦੀ ਹੈ, ਉਹ ਬੜੇ ਡਿਸਲੂਜਨਡ ਹੋ ਗਏ ਨੇ, ਕਹਿੰਦੇ ਯਾਰ ਅਸੀਂ ਜ਼ੋਰ ਵੀ ਲਾਈਏ, ਅਸੀਂ ਵੋਟ ਵੀ ਦਈਏ ਤੇ ਨਤੀਜਾ ਫਿਰ ਹੋਈ, ਮਤਲਬ ਫਰਕ ਨਹੀਂ ਪੈਂਦਾ ਤੁਸੀਂ ਵੋਟ ਕਿੰਨੂ ਦਿਓ, ਸਰਕਾਰ ਕਿਸੇ ਹੋਰ ਦੀ ਬਣਦਾ ਜਾਂਦੀ, ਤੇ ਅਗਰ ਇਸ ਤਰ੍ਹਾਂ ਹੁੰਦਾ ਰਿਹਾ ਤੇ ਲੋਕ ਫਿਰ ਬਿਲਕੁਲ ਹੀ ਛੋੜ ਦੇਣਗੇ, ਕਹਿੰਦੇ ਫਿਰ ਕਰੋ ਤੁਸੀਂ, ਜਿਹੜੇ ਅੱਜ ਪਾਕਿਸਤਾਨ ਤੋਂ ਲੱਖਾਂ ਚ ਜਾ ਰਹੇ ਨੇ ਪਾਕਿਸਤਾਨ, ਉਹ ਮੌਕਾ ਮਿਲੇਗਾ ਕਰੋੜਾਂ ਚ ਨਿਕਲ ਜਾਣਗੇ, ਤੇ ਉਹ ਕਹਿੰਦੇ ਫਿਰ ਤੁਸੀਂ ਚਲਾ ਲਓ, ਜਿਹਨੇ ਸ਼ੌਕ ਹੈ ਗਵਰਨਮੈਂਟ ਬਣਾਉਣ ਦਾ ਤੁਸੀਂ ਆਪੇ ਹੀ ਰਹੋ। ਤੇ ਸੋ ਦੈਟਸ ਮਾਈ ਅਸੈਸਮੈਂਟ ਕਿ ਜਿਹੜੀ ਪਾਕਿਸਤਾਨ ਦੀ ਡੈਮੋਕ੍ਰੇਸੀ ਹੈ ਉਹ ਸੀਰੀਅਸਲੀ ਇੰਜਰਡ ਹੈ, ਸੀਰੀਅਸਲੀ ਕੰਪਰੋਮਾਈਜ਼ ਹੋ ਗਈ ਹੈ, ਔਰ ਜਿਹੜਾ ਦੇ ਕੋਲ ਕੰਟਰੋਲ ਹੁੰਦਾ ਨਾ, ਜਿਹੜੇ ਇਸਟੈਬਲਿਸ਼ਮੈਂਟ ਹੈ, ਇਸਟੈਬਲਿਸ਼ਮੈਂਟ ਵਿੱਚ ਜਿਹੜੀ ਸਿਵਲ ਇਸਟੈਬਲਿਸ਼ਮੈਂਟ ਹੁੰਦੀ ਹੈ, ਫਿਰ ਜੁਡੀਸ਼ਰੀ ਹੁੰਦੀ ਹੈ, ਫਿਰ ਮਿਲਟਰੀ ਹੁੰਦੀ ਹੈ, ਉਹ ਨਹੀਂ ਲੱਗਦਾ ਕਿ ਉਹਨਾਂ ਨੂੰ ਕੋਈ ਫਿਕਰ ਰਹੀ ਹੈ ਕਿ ਮੁਲਕ ਜਿਹੜਾ ਇਹ ਡੁੱਬਦਾ ਹੈ,
ਕਰਦਾ ਬਾਹਰ ਲੱਗਦਾ ਹੈ ਕਿ ਨਹੀਂ, ਉਹ ਕਹਿੰਦਾ ਜੀ ਸਾਡੀ ਸਾਡੀ ਜਿਹੜੀ ਨਾ ਸਲਤਨਤ ਕਾਇਮ ਰਹਿਣ, ਬਾਕੀ ਕੋਈ ਫਰਕ ਨਹੀਂ. ਤੇ ਇਟ ਅ ਸੋਰੀ ਸਟੇਟ ਆਫ ਅਫੇਅਰਸ, ਇਟ ਅ ਵੈਰੀ ਸੋਰੀ ਸਟੇਟ ਆਫ ਅਫੇਅਰਸ ਇਨ ਪਾਕਿਸਤਾਨ. ਇਹ ਸਿਰਫ ਪਾਕਿਸਤਾਨ ਚ ਨਹੀਂ, ਬੰਗਲਾਦੇਸ਼ ਵੀ ਕਮੋਬੇਸ਼ ਇਹੀ ਹੋਇਆ. ਬੰਗਲਾਦੇਸ਼ ਚ ਇਲੈਕਸ਼ਨ ਹੋਇਆ, ਉੱਥੇ ਵੀ ਸਟੋਰੀ ਇਹ ਕੀ ਹੈ? ਮੈਨੂੰ ਲੱਗਦਾ ਕਿ ਸਾਊਥ ਏਸ਼ੀਆ ਦੀ ਸਟੋਰੀ ਇਹੀ ਹੈ ਕਿ ਜਾਂ ਤੇ ਸਾਡੇ ਖਮੀਰ ਵਿਚ ਡੈਮੋਕਰੇਸੀ ਨਹੀਂ ਹੈ. ਕਿਉਂਕਿ ਤੁਸੀਂ ਦੇਖੋ ਨਾ, ਮੈਂ ਤੇ ਸਾਰੀ ਬੜੇ ਸਿਸਟਮ ਦੀ ਗੱਲ ਕਰ ਰਹੇ ਹਾਂ, ਗਵਰਨਮੈਂਟ ਦੀ. ਤੁਸੀਂ ਆਪਣੇ ਘਰ ਦੇਖ ਲਓ, ਪਰਿਵਾਰ ਵੇਖ ਲਓ, ਤੇ ਪਰਿਵਾਰ ਜਿਹੜਾ ਹੁੰਦਾ ਨਾ, ਜਿਹਦੀ ਸਭ ਤੋਂ ਵੱਡੀ ਪੱਗ ਹੁੰਦੀ ਹੈ, ਉਹ ਸਭ ਤੋਂ ਮੈਂ ਕਹਿ ਦਿਆ ਜੀ ਤੁਸੀਂ ਇਹ ਕਰਨਾ, ਉਹ ਬਾਕੀ ਬੇਚਾਰੇ ਬੀਵੀ ਹੁੰਦੀ ਉਹਦੇ ਛੋਟੇ ਭੈਣ ਭਰਾ ਬੱਚੇ ਸਾਰੇ ਚੁੱਪ ਕਰਕੇ ਸੁਣ ਲੈਂਦੇ ਨੇ ਕਿ ਜੀ ਬੜੇ ਸਾਹਿਬ ਨੇ ਕਹਿ ਦਿੱਤਾ. ਤੇ ਸਾਡੇ ਸਾਡੇ ਕਲਚਰ ਚ ਡੈਮੋਕਰੇਸੀ ਨਹੀਂ ਹੈ. ਉਹ ਜਿਸ ਵੇਲੇ ਸਾਡੇ ਕਲਚਰ ਚ ਸਾਡੇ ਘਰ ਚ ਡੈਮੋਕਰੇਸੀ ਨਾ ਹੋਏ ਨਾ, ਤਾਂ ਪੂਰਾ ਸਿਸਟਮ ਚ ਡੈਮੋਕਰੇਸੀ ਨਜ਼ਰ ਨਹੀਂ ਆਉਂਦੀ. ਤੇ ਮੇਰੀ ਤੇ ਖਾਹਿਸ਼ ਇਹੀ ਹੈ ਕਿ ਲੋਕ ਜਿਹੜੇ ਨੇ ਆਪਣੇ ਘਰ ਨੂੰ ਬਦਲਣ, ਆਪਣੇ ਐਟੀਟਿਊਡ ਨੂੰ ਬਦਲਣ, ਤਾਂ ਕਿ ਉਹ ਸਿਸਟਮ ਵਾਈਡ ਚੇਂਜ ਆਏ. ਨਹੀਂ ਤੇ ਇਲੈਕਸ਼ਨ ਤੋਂ ਚੇਂਜ ਆਉਣ ਤਾਂ ਮੁਸ਼ਕਿਲ ਹੀ ਲੱਗ ਰਹੀ.
ਡਾਕਟਰ ਸਾਹਿਬ, ਇਹ ਗੱਲ ਤੁਸੀਂ ਮਤਲਬ ਕਿ ਸੋਸ਼ਲ ਜਦੋਂ ਸਟ੍ਰੈਟਾ ਦੇਖੀਦਾ ਆਪਣੀ ਸੋਸਾਇਟੀ ਦਾ, ਉਹਦੇ ਵਿੱਚ ਇੰਡੀਆ ਵੀ ਕੋਈ ਬਹੁਤਾ ਫਰਕ ਤੇ ਨਹੀਂ ਹੈ. ਠੀਕ ਹੈ, ਇੱਕ ਨਿਜ਼ਾਮ ਐਸੇ ਰਹੇ ਹੈ ਕਿ ਭਾਰਤ ਤੇ ਪਾਕਿਸਤਾਨ 75 ਸਾਲਾਂ ਤੋਂ 77 ਸਾਲਾਂ ਤੋਂ ਅਲੱਗ ਅਲੱਗ ਤਰ੍ਹਾਂ ਦੇ ਦੌਰ ਵਿੱਚੋਂ ਲੰਘੇ ਆ ਪੋਲੀਟੀਕਲ, ਜਿਹਦੇ ਵਿੱਚ ਭਾਰਤ ਨੂੰ ਥੋੜੀ ਜਿਹੀ ਪਾਕਿਸਤਾਨ ਨਾਲੋਂ ਬੈਟਰ ਡੈਮੋਕਰੇਸੀ ਦਾ ਐਕਸਪੀਰੀਅੰਸ ਹੋਇਆ, ਥੋੜੀ ਕਿਉਂ ਕਾਫੀ ਫਰਕ ਰਿਹਾ. ਪਰ ਅੱਜ ਕੱਲ ਉਹ ਵੀ ਬਹੁਤ ਜ਼ਿਆਦਾ ਨਿਗਾਰ ਵੱਲ ਨੂੰ ਜਾ ਰਹੀ ਹੈ, ਹਨਾ, ਲੈਬਰਿੰਥ ਹੈ ਉਹਦੀ ਸਿਚੁਏਸ਼ਨ ਬਣਦੀ ਜਾ ਰਹੀ ਹੈ. ਪਰ ਜਿਹੜੇ ਤੁਸੀਂ ਕਲਚਰ ਦੀ ਵੀ ਗੱਲ ਜੋੜੀ ਹੈ ਨਾ ਨਾਲ, ਵੀ ਟੋਟਲਿਟੇਰੀਅਨ ਕਲਚਰ ਹੈ ਸਾਡੇ ਘਰਾਂ ਦੇ ਵਿੱਚ, ਇਹ ਤਾਂ ਬੜੀ ਘਬਰਾਹਟ ਵਾਲੀ ਗੱਲ ਵੀ ਆ. ਮੈਨੂੰ ਇਹ ਲੱਗਦਾ ਕਿ ਯਾਰ ਅੱਜ ਦੇ ਦੌਰ ਵਿੱਚ ਵੀ ਜੇ ਸਾਨੂੰ ਐਜ਼ ਅ ਸੋਸਾਇਟੀ, ਦੇਖੋ ਇੰਡੀਵਿਜੁਅਲੀ ਆਪਾਂ ਬਹੁਤ ਸਕਾਲਰ ਨਿਕਲ ਸਕਦੇ ਆਪਣੇ ਚ, ਆਪਣੇ ਬਾਹਰਲੇ ਮੁਲਕਾਂ ਦੇ ਵਿੱਚ ਡਾਕਟਰ ਇੰਜੀਨੀਅਰ ਲੈ ਕੇ, ਕੋਈ ਐਸਾ ਅਹੁਦਾ ਨਹੀਂ ਹੈ ਜਿਹਦੇ ਤੇ ਆਪਣੇ ਬੰਦੇ ਨੇ ਕੰਮ ਨਾ ਕੀਤਾ ਹੋਵੇ. ਪਰ ਉਹ ਇੰਡੀਵਿਜੁਅਲ ਕੇਸਿਸ ਨੇ. ਜਦੋਂ ਅਸੀਂ ਸੋਸਾਇਟੀ ਐਜ਼ ਅ ਹੋਲ ਲੈਂਦੇ ਹਾਂ, ਉਹਦਾ ਦਿਮਾਗ ਤਾਂ ਬਹੁਤ ਛੋਟੇ ਪੱਧਰ ਦਾ ਆ, ਉਹਦੀਆਂ ਆਦਤਾਂ ਬਹੁਤ ਛੋਟੇ ਪੱਧਰ ਦੀਆਂ ਨੇ.
ਬਿਲਕੁਲ ਬਿਲਕੁਲ, ਜਿਹੜੇ ਤੁਸੀਂ ਦੇਖ ਲੋ ਹੁਣ ਇੰਡੀਆ ਚ ਵੇਖ ਲੋ ਕੀ ਹੋ ਰਿਹਾ. ਅੱਛਾ, ਇੰਡੀਆ ਦੀ ਗੱਲ ਹੈ ਕਿ ਇਲੈਕਟੋਰਲ ਡੈਮੋਕਰੇਸੀ ਜਿਹੜੀ ਹੈ ਸਟਰੋਂਗ ਹੈ. ਠੀਕ ਹੈ, ਇਲੈਕਟੋਰਲ ਡੈਮੋਕਰੇਸੀ ਇਹ ਆ ਕਿ ਇਲੈਕਸ਼ਨ ਹੁੰਦੇ ਨੇ, ਇਲੈਕਸ਼ਨ ਫ੍ਰੀ ਹੁੰਦੇ ਨੇ. ਲੇਕਿਨ ਫ੍ਰੀ ਤੋਂ ਮੁਰਾਦ ਹੈ ਕਿ ਕੋਈ ਦੂਜਾ ਇਦਾਰਾ, ਕੋਈ ਫੌਜ, ਕੋਈ ਜੁਡੀਸ਼ਰੀ ਪੰਗਾ ਨਹੀਂ ਲੈਂਦੀ. ਲੇਕਿਨ ਇਹ ਕਿ ਇਲੈਕਸ਼ਨ ਜਿਹੜਾ ਚੁਣਾਵ ਹੈ ਉਹ ਇਸ ਲਈ ਫ੍ਰੀ ਨਹੀਂ ਕਿ ਮੇਰੇ ਤੁਹਾਡੇ ਜਿਹਾ ਬੰਦਾ ਤਾਂ ਨਹੀਂ ਲੜ ਸਕਦਾ
ਨਾ,
ਕਰੋੜਪਤੀਆਂ ਦਾ ਹੀ ਕੰਮ ਹੈਗਾ. ਠੀਕ ਹੈ, ਬੜੇ ਸੁਪਰ ਰਿਚ ਆਰ ਨਾਉ ਰਨਿੰਗ. ਹੁਣ ਤੁਸੀਂ ਵੇਖੋ ਕੀ ਹੋ ਰਿਹਾ ਉੱਥੇ, ਸਗਾਈ ਦੀ ਰਸਮ ਹੋ ਰਹੀ ਹੈ ਇੰਡੀਆ ਚ ਅੰਬਾਨੀਆਂ ਦੀ. ਠੀਕ ਹੈ, ਤੇ ਉੱਥੇ ਉਧਰੋਂ ਤੁਸੀਂ ਅੰਦਾਜ਼ਾ ਲਗਾਓ ਨਾ ਕਿ ਸੋਸਾਇਟੀ ਚ ਕੀ ਹੋ ਰਿਹਾ. ਉਹ ਹੰਡਰਡ ਆਫ ਮਿਲੀਅਨ ਆਫ ਡਾਲਰ ਜਿਹੜੇ ਨੇ ਬੰਦੇ ਨੇ ਚਾਂਦ ਚਲਾ ਦਿੱਤੇ ਨੇ, ਉਹਨਾਂ ਨੇ ਕਿਹਾ ਜੀ ਇੰਡੀਆ ਚ ਇੱਕ ਅਰਬ ਬੰਦਾ, ਕਈ ਲੱਖ ਕਲਾਕਾਰ ਮੌਜੂਦ ਨੇ. ਉਹ ਜਾ ਕੇ ਕਹਿੰਦੇ ਨੀ ਅਸੀਂ ਗਵਾਣਾ ਹੈ ਤੇ ਰਿਹਾਨਾ ਕੋਲੋਂ ਗਵਾਣਾ ਹੈ. ਉਹ ਜਾ ਕੇ ਅਮਰੀਕਾ, ਕੈਨੇਡਾ, ਉਧਰ ਕੈਰੇਬੀਅਨ ਤੋਂ ਸਿੰਗਰ ਲੈ ਕੇ ਆਏ, ਉਹਨੂੰ ਕੋਈ 7-8 ਮਿਲੀਅਨ ਦਿੱਤੇ. ਅਜੇ ਸਾਰਾ ਕੁਝ ਹੋ ਰਿਹਾ, ਲੋਕਾਂ ਨੂੰ ਯਾਨੀ ਖਰਚਾ ਹੋ ਰਿਹਾ, ਲੋਕ ਆ ਰਹੇ ਨੇ ਦੁਨੀਆਂ ਭਰ ਤੋਂ ਦੇਖ ਰਹੇ ਨੇ ਜੀ. ਹਾਲੇ ਸਗਾਈ ਹੈਗੀ, ਸ਼ਾਦੀ ਵੀ ਨੀ ਹੈਗੀ. ਨਾਲ ਹੀ ਸਾਨੂੰ ਦੱਸਦੇ ਨੇ ਕਿ ਜੀ ਇੰਡੀਆ ਚ 40% ਜਿਹੜੇ ਬੱਚੇ ਨੇ ਉਸ ਉਹਨਾਂ ਦੀ ਸਟੰਟਿਡ ਗਰੋਥ, ਯਾਨੀ ਉਹਨਾਂ ਦੀ ਵੇਟ ਤੇ ਹਾਈਟ ਜਿਹੜੀ ਹੈ ਉਹ ਦੁਨੀਆਂ ਭਰ ਦੇ ਬੱਚਿਆਂ ਤੋਂ ਕਮ ਹੈ. ਇਸ ਲਈ ਕਿ ਉਹਨਾਂ ਕੋਲੋਂ ਖੁਰਾਕ ਨਹੀਂ ਪੂਰੀ, ਉਹਨਾਂ ਦੀ ਖੁਰਾਕ ਨਹੀਂ ਪੂਰੀ ਪਰ, ਜਾਂ ਕੋਈ ਅਕਲਬੰਦ, ਕੋਈ ਸ਼ਰਮ ਨਹੀਂ ਕਿ ਬੰਦਾ ਕਰਦਾ ਕਿ ਜਾਂ ਤੇ ਉਹਨਾਂ ਅਮਰੀਕਾ ਕੈਨੇਡਾ ਚ ਕੋਈ ਬੰਦਾ ਕਹੇ ਕਿ ਜੀ ਮੈਂ ਇੰਨੇ ਪੈਸੇ ਖਰਚਣੇ ਹੈ ਤੇ ਉਹ ਬਾਕੀ ਤੱਕ ਭੁੱਖੇ ਤੇ ਨਹੀਂ ਨਾ ਮਰ ਰਹੇ. ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਦੀ ਤਾਂ ਭੁੱਖ ਦਾ ਸਾਡਾ ਮਸਲਾ ਹੈਗਾ. ਸਾਡੇ ਕੋਈ ਅਸੀਂ ਹਲੇ ਭੁੱਖ ਤੋਂ ਜਾਂ ਬਿਮਾਰੀ ਤੋਂ ਨਿਜਾਤ ਨਹੀਂ ਪਾਈ. ਉਧਰ ਸਾਡੇ ਜਿਹੜੇ ਸੁਪਰ ਰਿਚ ਨੇ ਉਹਨਾਂ ਨੂੰ ਪਰਵਾਹ ਕੋਈ ਨੀ, ਉਹ ਕਹਿੰਦੇ ਲਾਓ ਜੀ ਬੰਦੇ, ਲਾਓ ਬਾਲੀਵੁੱਡ ਤੇ ਹਾਲੀਵੁੱਡ ਤੋਂ ਨਚਾਓ ਮੇਰੇ ਪੁੱਤਰ ਦੀ ਸਗਾਈ ਹੈਗੀ. ਤੇ ਇਹ ਡੈਮੋਕਰੇਸੀ ਦਾ ਇਹ ਮਤਲਬ ਨੀ ਹੁੰਦਾ ਕਿ ਤੁਸੀਂ ਇਲੈਕਸ਼ਨ ਕਰਾ ਲਓ ਤੇ ਇਲੈਕਸ਼ਨ ਚ ਵੋਟ ਪੈ ਜਾਣ ਤੇ ਕੋਈ ਚੁਣਾਵ ਹੋ ਜਾਏ ਤੇ ਕੋਈ ਫੌਜ ਦੀ ਅਮਲ ਦਖਲ ਨਾ ਹੋ. ਉਹ ਡੈਮੋਕਰੇਸੀ ਨਹੀਂ ਹੈ. ਡੈਮੋਕਰੇਸੀ ਦਾ ਮਤਲਬ ਇਹ ਹੈ ਕਿ ਆਮ ਜਿਹਾ ਬੰਦਾ, ਮੇਰੇ ਜਿਹਾ ਬੰਦਾ, ਕੋਈ ਆਮ ਸੜਕ ਕਰਦੇ ਦੌਰਾਨ ਉਹ ਕਹਿ ਕੇ ਜੀ ਮੇਰੇ ਕੋਲੋਂ ਵੀ ਹੱਕ ਹੈ, ਮੇਰੇ ਕੋਲ ਵੀ ਓਪਰਚੁਨਿਟੀ ਹੈ ਕਿ ਮੈਂ ਜਾ ਕੇ ਇਲੈਕਸ਼ਨ ਲੜ ਸਕਾਂ. ਹੁਣ ਜਿਸ ਲਈ ਤੁਹਾਡੀ ਕਾਰਪੋਰੇਟ ਇੰਡੀਆ, ਕਾਰਪੋਰੇਟ ਪਾਕਿਸਤਾਨ, ਕਾਰਪੋਰੇਟ ਬੰਗਲਾਦੇਸ਼ ਜਿਹੜਾ ਉਹ ਖਲੋ ਜਾਏ ਕੁਛ ਫੈਮਲੀ ਦੇ ਪਿੱਛੇ, ਕੁਛ ਪੋਲੀਟੀਸ਼ੀਅਨ ਦੇ ਪਿੱਛੇ, ਤੇ ਉਹ ਉਹਨਾਂ ਨੂੰ ਪੈਸੇ ਦੇ ਦਿੰਦੇ ਜਾਂ ਉਹਨੂੰ ਸਪੋਰਟ ਕਰਦੇ ਨੇ, ਆਮ ਬੰਦਾ, ਆਮ ਆਦਮੀ ਜਿਹੜਾ ਉਹ ਅੱਗੇ ਨਹੀਂ ਆ ਸਕਦਾ. ਕਹਿਣ ਦਾ ਮਤਲਬ ਇਹ ਹੈ ਕਿ ਡੈਮੋਕਰੇਸੀ ਸ਼ੁੱਡ ਡਿਲੀਵਰ ਫਾਰ ਦਾ ਕਾਮਨ ਪਰਸਨ. ਜੇ ਕਾਮਨ ਪਰਸਨ ਦੇ ਵਾਸਤੇ ਨਹੀਂ ਚੱਲ ਰਹੀ ਨਾ, ਯਾਨੀ ਕਿ ਆਮ ਆਦਮੀ ਨੂੰ ਨਹੀਂ ਮਿਲ ਰਿਹਾ. ਤੁਸੀਂ, ਮੈਂ ਇੱਕ ਫਿਲਮ ਵੇਖੀ ਸੀ ਨੈਟਫਲਿਕਸ ਤੇ ਆਈ ਹੈ, 12th ਫੇਲ. ਉਹ ਇੱਕ ਗ੍ਰਾਂ ਦਾ ਬੰਦਾ, ਉਹ ਪੜ੍ਹਦਾ ਹੈ ਤੇ ਕੋਸ਼ਿਸ਼ ਕਰ ਰਿਹਾ ਕਿ ਕਿਸੇ ਤਰ੍ਹਾਂ ਪੁਲਿਸ ਵਿੱਚ ਲੱਗ ਜਾਏ. ਉਹਦੀ ਜਿਹੜੀ ਸਟਰਗਲ ਹੈ ਨਾ, ਉਹਦੀ ਸਟਰਗਲ ਨੂੰ ਆਸਾਨ ਕਰਨ ਦਾ ਨਾਂ ਡੈਮੋਕਰੇਸੀ ਹੈ. ਡੈਮੋਕਰੇਸੀ ਜਿਹੜੀ ਹੈ ਉਸ ਬੰਦੇ ਦੀ ਸਟਰਗਲ ਨੂੰ
ਆਸਾਨ,
ਉਹ ਐਸਾ ਨਾ ਕਿ 15 ਘੰਟੇ ਉਹ ਆਟੇ ਦੀ ਚੱਕੀ ਚ ਕੰਮ ਕਰੇ ਤੇ 6 ਘੰਟੇ ਰਾਤੀ ਪੜੇ, ਫਿਰ ਜਾ ਕੇ 5-10 ਸਾਲ ਦੇ ਬਾਅਦ ਉਹਨੂੰ ਨੌਕਰੀ ਮਿਲੇ. ਇਹਦਾ ਨਾਂ ਡੈਮੋਕਰੇਸੀ ਨਹੀਂ ਹੈ. ਇਹਦਾ ਇਲੈਕਸ਼ਨ ਕਰਾਉਣਾ, ਇਲੈਕਸ਼ਨ ਜਿੱਤਣਾ, ਹਕੂਮਤਾਂ ਬਣਾਉਣਾ, ਮਿਨਿਸਟਰੀਆਂ ਲੈਣਾ, ਗੱਡੀਆਂ ਚ ਬਹਿਣਾ, ਇਹਦਾ ਨਾਂ ਡੈਮੋਕਰੇਸੀ ਨਹੀਂ ਹੈ. ਆਮ ਬੰਦੇ ਦੀ ਸਟਰਗਲ ਨੂੰ ਆਸਾਨ ਕਰਨ ਦਾ ਕੰਮ
ਬਿਲਕੁਲ ਡਾਕਟਰ ਸਾਹਿਬ, ਮੈਂ ਵੀ ਇਹੀ ਦੇਖਦਾ ਹੁੰਦਾ ਕਿ ਜਿਹੜੇ ਸਾਡੇ ਫਾਈਨੈਂਸ਼ੀਅਲ ਨੰਬਰਸ ਪੇਸ਼ ਕੀਤੇ ਜਾਂਦੇ ਆ ਨਾ ਗਵਰਨਮੈਂਟ ਦੀ ਸਕਸੈਸ ਲਈ, ਉਹ ਮੈਨੂੰ ਉਹ ਪੈਰਾਮੀਟਰ ਕਦੇ ਜਚਿਆ ਨਹੀਂ। ਮੈਂ ਤਾਂ ਕਹਿੰਦਾ ਹੁੰਦਾ ਕਿ ਆਮ ਲੋਕਾਂ ਦੀ ਪ੍ਰੋਸਪੈਰਿਟੀ ਇੰਡੈਕਸ ਹੈ ਜਾਓ, ਜੇ ਉਹਨੂੰ ਅਸੀਂ ਕਾਊਂਟ ਕਰੀਏ ਫਿਰ ਪਤਾ ਲੱਗਦਾ ਕਿ ਮੁਲਕ ਤਰੱਕੀ ਤੇ ਹੈ ਕਿ ਨਹੀਂ। ਇਹ ਮੁਲਕ ਤਰੱਕੀ ਤੇ ਹੁਣ ਦੁਨੀਆਂ ਚ ਤਾਂ ਬਹੁਤ ਘੱਟ ਹੈ ਇਧਰ। ਹਾਂ, ਜਦੋਂ ਮੈਂ ਕੈਨੇਡਾ ਤੋਂ ਇੱਥੇ ਆਇਆ ਨਾ ਜੀ ਵਾਪਸ ਇੰਡੀਆ ਕੁਛ ਦਿਨ ਆ ਕੇ ਘੁੰਮਾ, ਤੇ ਮੈਂ ਆਪਣੇ ਦੋਸਤ ਨੂੰ, ਵੱਡੇ ਹਾਸਪਿਟਲ ਚ ਕੰਮ ਕਰਦੇ ਨੇ, ਉਹਨੂੰ ਮੈਂ ਕਿਹਾ ਯਾਰ ਆਪਣੇ ਨੌਜਵਾਨ ਬੱਚੇ ਆ ਜਿਹੜੇ ਉਹ ਬੜੇ ਕਮਜ਼ੋਰ ਕਮਜ਼ੋਰ ਜੇ ਲੱਗਦੇ ਆ ਮੈਨੂੰ। ਐ ਲੱਗਦਾ ਜਿਵੇਂ ਇੰਡੀਆ ਚ ਜਿਹੜਾ ਕਰਦਾ ਲੋਕਾਂ ਦਾ 5 ਫੁੱਟ ਰਹਿ ਗਿਆ ਜਾਂ 5 ਤੋਂ ਘੱਟ। ਕਹਿੰਦਾ ਪ੍ਰੋਟੀਨ ਦੀ ਬਹੁਤ ਕਮੀ ਹੈ, ਪ੍ਰੋਟੀਨ ਦੀ ਕਮੀ ਬਹੁਤ ਹੈ।
ਨਹੀਂ, ਪ੍ਰੋਟੀਨ ਦੀ ਵੀ ਕਮੀ ਹੈਗੀ, ਕੈਲਸ਼ੀਅਮ ਦੀ ਕਮੀ ਹੈਗੀ, ਬੋਨਸ ਜਿਹੜੀਆਂ ਬਣਦੀਆਂ ਨੇ ਕੈਲਸ਼ੀਅਮ ਵਿੱਚ ਨਹੀਂ। ਜਿਹੜਾ ਕੈਲੋਰਿਕ ਇਨਟੇਕ ਹੁੰਦਾ ਨਾ, ਕੈਲੋਰੀਜ਼ ਪਾਉਂਦੇ, ਉਹ ਕੈਲੋਰਿਕ ਇਨਟੇਕ ਇੰਡੀਆ ਪਾਕਿਸਤਾਨ ਵਿੱਚ ਬੜਾ ਪੂਰ ਹੈ। ਯਾਨੀ ਲੋਕਾਂ ਦਾ ਜਿਹੜੀ ਖੁਰਾਕ ਪੂਰੀ ਨਹੀਂ ਪੜਨੀ, ਉਹ ਕਹਿੰਦੇ ਨੇ ਕਿ ਪੇਟ ਢਿੱਡ ਵੱਟ, ਮੈਂ ਕੀ ਬੜਾ ਪੇਟ ਭਰ ਕੇ ਖਾ ਲਿਆ। ਉਹ ਪੇਟ ਭਰ ਕੇ ਖਾਣਾ ਦਾ ਕੋਈ ਮਤਲਬ, ਤੁਹਾਡਾ ਕੈਲੋਰਿਕ ਇਨਟੇਕ ਪੂਰਾ ਹੋਇਆ ਕਿ ਨਹੀਂ ਹੋਇਆ, ਔਰ ਗੁੱਡ ਕੈਲੋਰੀਜ਼। ਉਹ ਸਾਡੀ ਕੈਲੋਰਿਕ ਇਨਟੇਕ ਘੱਟ ਹੈ, ਉਹ ਬੱਚਿਆਂ ਨੂੰ ਪੂਰੀ ਖੁਰਾਕ ਨਹੀਂ ਲੱਭ ਰਹੀ। ਬਿਲਕੁਲ ਇਹੀ ਚੀਜ਼ ਮੈਂ ਵੀ ਵੇਖਣਾ। ਮੈਂ ਪਾਕਿਸਤਾਨ ਵਿੱਚ ਜਿਸਲੇ ਬਹਿ ਪੜਦਾ ਸੀ ਨਾ,
ਤੇ
ਮੈਨੂੰ ਲੱਗਦਾ ਸੀ ਹਰ ਇੱਕ ਮੇਰੇ ਕੋਲ ਉੱਚਾ ਹੈਗਾ ਲੰਬਾ। ਯੂਨੀਵਰਸਿਟੀ ਮੈਂ ਜਾਣ, ਮੇਰੇ ਕੋਲ ਸਾਰੇ ਲੰਬੇ ਲੱਗਦੇ ਸਨ। ਮੈਂ ਪੜ੍ਹਦਾ ਸੀ ਉੱਥੇ ਪਿਸ਼ਾਵਰ ਵਿੱਚ, ਤੇ ਬੜੇ ਬੜੇ ਲੰਬੇ ਲੰਬੇ ਸਾਡੇ ਕਲਾਸ ਵਾਲੇ ਉੱਚੇ ਉੱਚੇ ਨਾ। ਹੁਣ ਮੈਂ ਜਾਂਦਾ ਯੂਨੀਵਰਸਿਟੀਆਂ, ਮੈਂ ਵੇਖਦਾ ਕਿ ਬੱਚੇ ਅੱਧੀ ਵੇਟ ਵੀ ਅੱਧਾ ਤੇ ਹਾਈਟ ਵੀ ਅੱਧੀ, ਤੇ ਉਹ ਹੋ ਗਿਆ ਤਾਂ 20-25 ਸਾਲਾਂ ਦੀ ਬੁੱਕ ਦੇ ਨਾਲ ਬੰਦਾ ਦਾ ਕੰਸਟੀਟਿਊਸ਼ਨ ਬਦਲ ਜਾਂਦਾ। ਸਾਡੀ ਸੋਸਾਇਟੀ ਦਾ ਫਿਜ਼ੀਕਲ ਕੰਸਟੀਟਿਊਸ਼ਨ, ਸਕੈਲਟਨ ਸਟਰਕਚਰ ਬਦਲ ਰਹੇ ਨੇ ਬੁੱਕ ਦੀ ਵਜ੍ਹਾ ਦੇ ਨਾਲ। ਲੇਕਿਨ ਸਾਨੂੰ ਅਹਿਸਾਸ ਹੀ ਕੋਈ ਨਹੀਂ। ਅਸੀਂ ਹਕੂਮਤਾਂ ਬਣਾ ਰਹੇ ਨੇ, ਅਸੀਂ ਸਿਕਾਈਆਂ ਕਰਾ ਰਹੇ ਨੇ ਬੱਚਿਆਂ ਦੀ, ਤੇ ਉਹ ਮਿਲੀਅਨ ਲੱਗ ਰਹੇ ਨੇ। ਸਾਡੇ ਜਿਹੜਾ ਬਾਖਤਿਆਰ ਤਬਕਾ ਹੈ, ਜਿਹਨੂੰ ਕਹਿੰਦੇ ਨੇ ਬਾਖਤਿਆਰ ਪੀਪਲ ਹੂ ਹੈਵ ਦਾ ਪਾਵਰ, ਚਾਹੇ ਉਹ ਪਾਵਰ ਡੰਡੇ ਫੌਜ ਦੇ ਡੰਡੇ ਦੀ ਹੋਵੇ ਜਾਂ ਕਮਿਸ਼ਨਰ ਦੇ ਅਥਾਰਿਟੀ ਦੀ ਹੋਵੇ ਜਾਂ ਪੋਲੀਟਿਕਸ ਮਿਨਿਸਟਰ ਦੀ ਹੋਵੇ, ਇਹ ਜਿਹੜਾ ਬਾਖਤਿਆਰ ਤਬਕਾ ਹੈ ਨਾ, ਇਹਨੂੰ ਕੋਈ ਫਿਕਰ ਨਹੀਂ ਰਹੀ। ਤੁਸੀਂ ਇੰਨਾ ਖੁਸ਼ ਰਹੋ ਜੋ ਕਿ ਤੁਸੀਂ ਇੰਡੀਆ ਚ ਬੈਠੇ ਹੋ ਜਾਂ ਪਾਕਿਸਤਾਨ ਚ, ਬੰਗਲਾਦੇਸ਼ ਚ, ਕਿਸੇ ਨੂੰ ਕੋਈ ਫਿਕਰ ਨਹੀਂ ਕਿ ਤੁਹਾਡੀ ਜ਼ਿੰਮੇਦਾਰੀ ਕੀ ਹੈ। ਤੁਸੀਂ ਜਿਸਲੇ ਅਥਾਰਿਟੀ ਲੈਂਦੇ ਹੋ ਤੇ ਸਾਰਾ ਮੁਲਕ ਤਾਰਾ ਬੱਚਾ ਬਣ ਜਾਂਦਾ, ਤਾਂ ਤੁਸੀਂ ਫਿਰ ਤੁਸੀਂ ਫੋਸਟਰ ਪੇਰੈਂਟ ਬਣ ਜਾਂਦੇ ਹੋ ਪੂਰੇ ਮੁਲਕ ਦੇ ਬੱਚਿਆਂ ਦੇ। ਉਹ ਕੋਈ ਨਹੀਂ ਸੋਚਦਾ, ਉਹ ਲੱਗੇ ਨੇ ਆਪਣੀ ਜੇਬਾਂ ਭਰਨੇ ਚ। ਤੇ ਮੈਨੂੰ ਦੁੱਖ ਇਸ ਲਈ ਵੀ ਹੁੰਦਾ ਕਿ ਇੱਥੇ ਮੈਨੂੰ ਕੈਨੇਡਾ ਚ, ਅਮਰੀਕਾ ਚ ਇਲੈਕਟੋਰਲ ਡੈਮੋਕ੍ਰੇਸੀ ਕੰਮ ਕਰਨ ਨਜ਼ਰ ਆਉਂਦੀ ਹੈ। ਉਹ ਨਜ਼ਰ ਇਸ ਲਈ ਆਉਂਦੀ ਹੈ ਕਿ ਲੋਕ ਜਿਹੜੇ ਸਿੰਸੀਅਰ ਲੋਕ ਵੀ ਆ ਜਾਂਦੇ ਨੇ। ਤੁਸੀਂ ਵੇਖੋ ਕਿ ਇੱਥੇ ਬੜੀ ਰੂਟੀਨ ਚ ਹੁੰਦਾ ਇੰਡੀਆ ਇੰਡੀਆ ਅਮਰੀਕਾ ਸੋਰੀ ਕੈਨੇਡਾ ਅਮਰੀਕਾ ਚ, ਇਹ ਆਮ ਜਿਹਾ ਬੰਦਾ ਜਿਹੜਾ ਉਹ ਇਲੈਕਸ਼ਨ ਲੜਦਾ ਤੇ ਜਿੱਤ ਜਾਂਦਾ, ਠੀਕ ਹੈ, ਉਹ ਮਿਨਿਸਟਰ ਬਣ ਜਾਂਦਾ, ਉਹ ਗਵਰਨਰ ਬਣ ਜਾਂਦਾ, ਉਹ ਚੀਫ ਮਿਨਿਸਟਰ ਬਣ ਜਾਂਦਾ। ਸਾਡੇ ਤਾਂ ਕੋਈ ਆਸਰਾ ਹੀ ਕੋਈ ਨੀ ਨਾ, ਆਮ ਬੰਦੇ ਦਾ ਤਾਂ ਕੁਛ ਵੀ ਨੀ ਹੋ ਸਕਦਾ ਇੰਡੀਆ ਪਾਕਿਸਤਾਨ ਵਿਚ। ਤੇ ਇਸ ਲਈ ਮੈਂ ਕਹਿ ਰਿਹਾ ਕਿ ਜਿਹੜਾ ਪਾਕਿਸਤਾਨ ਹੈ ਉਸ ਤੇ ਖੈਰ ਜਿਹੜੀ ਕੰਟਰੋਲਿੰਗ ਕਲਾਸ ਹੈ, ਜਿਹੜੀ ਇਸਟੈਬਲਿਸ਼ਮੈਂਟ ਹੈ ਪਾਕਿਸਤਾਨ ਦੀ, ਉਹਨਾਂ ਨੂੰ ਕੋਈ ਫਿਕਰ ਫਾਕਾ ਨਹੀਂ ਰਿਹਾ। ਉਹਨਾਂ ਨੇ ਕਹਿ ਜੀ ਹੁਣ ਅਸੀਂ ਤੇ ਕੁਛ ਨੀ, ਉਹਨਾਂ ਕੋਲ ਪੁੱਛੋ ਤੁਸੀਂ ਕੀਤਾ, ਨਹੀਂ ਜੀ ਸਾਨੂੰ ਕੁਛ ਨਹੀਂ। ਉਹ ਤੁਸੀਂ ਵੇਖ ਰਹੇ ਹੋ ਸਿਸਟਮ ਡਾਊਨ ਹੋ ਰਿਹਾ, ਨਾ ਤੁਸੀਂ ਕਬੂਲ ਕਰਦੇ ਤੁਸੀਂ ਕੀਤਾ, ਨਾ ਹੀ ਤੁਸੀਂ ਜ਼ਿੰਮੇਵਾਰੀ ਲੈਂਦੇ ਕੋਈ ਸਿਸਟਮ ਡਾਊਨ ਹੋ ਰਿਹਾ। ਉਹ ਬਿਲਕੁਲ ਯਤੀਮ ਕਰ ਦਿੱਤਾ ਪੂਰਾ ਮੁਲਕ।
ਬਿਲਕੁਲ ਜੀ, ਆ ਰਾਜਾ ਸਾਹਿਬ ਨੇ ਆਪਾਂ ਨੂੰ ਟੈਕਸ ਕੀਤਾ, ਕਹਿੰਦੇ ਆਪਣੀ ਜਨਰੇਸ਼ਨ ਤੋਂ ਬਾਅਦ ਸਭ ਕੁਝ ਰੁਕ ਗਿਆ, ਹਾਈਟ, ਹੈਲਥ, ਸੋ ਇਹ ਪੈਮਾਨਿਆਂ ਤੇ ਫਰਕ ਤਾਂ ਪਿਆ। ਡਾਕਟਰ ਸਾਹਿਬ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ 1.5 ਮਿੰਟ ਦੀ, ਔਰ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਇੰਟਰਨੈਸ਼ਨਲ ਕਮਿਊਨਿਟੀ ਦੇ ਉੱਪਰ ਵੀ ਨਜ਼ਰ ਮਾਰਨੀ ਚਾਹੁੰਦਾ ਕਿ ਉਹ ਪਾਕਿਸਤਾਨ ਦੀ ਇਲੈਕਸ਼ਨ ਨੂੰ ਖਾਸ ਤੌਰ ਤੇ ਵੈਸਟ ਜਾਂ US ਦੇ ਜੋ ਕਮੈਂਟ ਆਏ ਨੇ ਉਹ ਉਹਨਾਂ ਦੇ ਉੱਤੇ ਵੀ ਗੱਲ ਕਰੀਏ ਕਿ ਉਹ ਪਾਕਿਸਤਾਨ ਬਾਰੇ ਕੀ ਕਹਿੰਦੇ ਤੇ ਤੁਸੀਂ ਕਿੰਨਾ ਕੁ ਸਹਿਮਤ ਹੋ ਇਸ ਬ੍ਰੇਕ ਤੋਂ ਬਾਅਦ।
Did you know with CIBC Global Money Transfer, there are many ways to send money abroad? Like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee always. Visit CIBC.com/transfer. Conditions and CIBC foreign exchange rates apply. CIBC. Ambitions made real.
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ, ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ, ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141।
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वालों रमजान दी मुबारकां।
You're listening to the current affairs with Ramanjit Sidhu.
The current affairs ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ, ਮੇਰੇ ਨਾਲ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਗੱਲਬਾਤ ਕਰ ਰਹੇ ਨੇ। ਡਾਕਟਰ ਸਾਹਿਬ, ਇੱਕ ਤਾਂ ਪਾਕਿਸਤਾਨ ਦੇ ਮਾਮਲੇ ਵਿੱਚ US ਬਹੁਤ ਪ੍ਰੋਮੀਨੈਂਟਲੀ ਐਕਟ ਕਰਦਾ ਰਿਹਾ, ਬੜਾ ਕੌਨਸਪੀਕੁਅਸ ਇਹਦਾ ਰੋਲ ਹੁੰਦਾ, ਚਾਹੇ ਡਿਕਟੇਟਰਸ਼ਿਪ ਆਈ ਹੋਵੇ ਪਾਕਿਸਤਾਨ ਚ ਉਦੋਂ ਵੀ ਸਪੋਰਟ ਕਰਦੇ ਰਹੇ ਆ, ਤੇ ਇਸ ਵਾਰ ਵੀ ਉਨ੍ਹਾਂ ਨੇ ਇਲੈਕਸ਼ਨ ਦੇ ਉੱਤੇ ਕੋਈ ਖਾਸ ਇੱਦਾਂ ਦੀ ਗੱਲ ਨਹੀਂ ਕਹੀ ਜਿੱਦਾਂ ਦਾ ਰੌਲਾ ਪੈ ਰਿਹਾ। ਉਹਦੇ ਨਾਲ ਜੋ ਆਵਾਮ ਪਾਕਿਸਤਾਨ ਦੀ ਗੱਲ ਕਹਿ ਰਹੀ ਹੈ ਉਸ ਟੋਨ ਦੇ ਵਿੱਚ US ਨੇ ਗੱਲ ਨਹੀਂ ਕੀਤੀ, ਉਹ ਤਾਂ ਇਲੈਕਸ਼ਨ ਨੂੰ ਫੇਰ ਹੀ ਮੰਨੀ ਬੈਠੇ ਲੱਗਦੇ ਆ। ਹਾਂਜੀ,
ਇੱਥੇ ਦੋ ਚੀਜ਼ਾਂ ਨੇ ਜੀ। ਇੱਕ ਜਿਹੜਾ ਇਹ ਅੱਜ ਤੱਕ ਅਮਰੀਕਾ ਦਾ ਰੋਲ ਸੀ, ਇੱਕ ਜਿਹੜੀ ਉੱਥੇ ਪਾਕਿਸਤਾਨ ਦਾ ਜਿਹੜਾ ਹੁਣ ਡਾਇਸਪੋਰਾ ਹੈ ਅਮਰੀਕਾ ਚ, ਉਹਦਾ ਕੀ ਰੋਲ ਹੈ? ਇਸ ਦੀ ਵਜ੍ਹਾ ਦੇ ਨਾਲ ਚੀਜ਼ਾਂ ਥੋੜੀਆਂ ਚੇਂਜ ਹੋਣਗੀਆਂ। ਜਿਹੜਾ ਹਿਸਟੋਰਿਕ ਰੋਲ ਹੈ ਅਮਰੀਕਾ ਦਾ ਪਾਕਿਸਤਾਨ ਚ, ਉਹ ਤੇ ਪਰਵਾਹ ਨਹੀਂ ਕਰਦੇ। ਤੁਸੀਂ ਫੌਜੀ ਲਾ ਕੇ ਸਦਰ ਬਣਾ ਦਿਓ, ਫੌਜੀ ਲਾ ਕੇ ਵਜ਼ੀਰ ਆਜ਼ਮ ਬਣਾ ਦਿਓ, ਉਹ ਨੀ ਪਰਵਾਹ ਕਰਦੇ। ਉਹ ਕਹਿੰਦੇ ਜੀ ਤੁਸੀਂ ਚਲਾਓ ਹਕੂਮਤ, ਕੰਟਰੋਲਸ ਦਾ ਗਵਰਨਮੈਂਟ। ਤੇ ਦੁਨੀਆ, ਬਾਕੀ ਦੁਨੀਆ ਵੀ ਇਸੇ ਤਰ੍ਹਾਂ ਕਰਦੀ। ਕੋਈ ਨੀ ਹੁੰਦਾ ਕਿ ਕਹਿੰਦਾ ਕਿ ਜਨਾਬ ਅਸੀਂ ਤੁਹਾਡੇ ਨਾਲ ਗੱਲਬਾਤ ਨਹੀਂ ਕਰਾਂਗੇ। ਥੋੜਾ ਜਿਹਾ ਇੰਸਟੀਟਿਊਸ਼ਨ ਤੁਸੀਂ ਯਾਦ ਹੋਏਗਾ, ਜਿਸ ਵੇਲੇ ਜਨਰਲ ਮੁਸ਼ਰਫ ਨੇ ਆ ਕੇ ਤੇ ਹਕੂਮਤ ਖੋਹ ਲਈ ਸੀ ਨਵਾਜ਼ ਸ਼ਰੀਫ ਤੋਂ, ਤੇ ਜਿਹੜੀ ਕਾਮਨਵੈਲਥ ਇੰਸਟੀਟਿਊਸ਼ਨ ਨੇ, ਜਿਹੜੇ ਕਾਮਨਵੈਲਥ ਦਾ ਸੈਕਟੇਰੀਏਟ ਹੈ, ਉਹਨੇ ਪਾਕਿਸਤਾਨ ਨੂੰ ਕੱਢ ਦਿੱਤਾ। ਉਹਨੇ ਕਿਹਾ ਜੀ ਹੁਣ ਤੁਹਾਡੇ ਨਾਲ ਸਾਡੀ ਗੱਲਾਂ ਬਾਤਾਂ ਖਤਮ, ਤੁਸੀਂ ਡੈਮੋਕਰੇਸੀ ਨਹੀਂ ਹੋ। ਕਾਮਨਵੈਲਥ ਦਾ ਚਾਰਟਰ ਕਹਿੰਦਾ ਕਿ ਡਿਕਟੋਰੀਅਲ ਰਜੀਮਸ ਵਿਲ ਨਾਟ ਬੀ ਪਾਰਟ ਆਫ ਦ ਬ੍ਰਿਟਿਸ਼ ਕਾਮਨਵੈਲਥ। ਤੇ ਉਹਨਾਂ ਨੇ ਕੱਢ ਕੇ ਰੱਖਿਆ ਜੀ, ਜਦੋਂ ਤੱਕ ਮੁਸ਼ਰਫ ਸੀ ਪਾਕਿਸਤਾਨ ਕਾਮਨਵੈਲਥ ਦਾ ਹਿੱਸਾ ਨਹੀਂ ਸੀ। ਤੇ ਇਸੇ ਤਰ੍ਹਾਂ ਹੋਰ ਥੋੜੇ ਜਿਹੇ ਕਰਦੇ, ਕਿ ਅਮਰੀਕਾ ਦੀ ਜਿਹੜੀ ਸਰਕਾਰ ਹੈ ਉਹਨੂੰ ਜ਼ਰੂਰਤ ਹੁੰਦੀ ਹੈ ਸਟਰੋਂਗ ਗਵਰਨਮੈਂਟਸ ਦੀ ਹਰ ਜਗ੍ਹਾ, ਤਾਂ ਕਿ ਉਹਨਾਂ ਦੇ ਜਿਹੜੇ ਇਕਨੋਮਿਕ ਇੰਟਰਸਟ ਨੇ, ਡਿਫੈਂਸ ਦੇ ਇੰਟਰਸਟ ਨੇ, ਉਹ ਕਾਇਮ ਰਹਿਣ। ਤੇ ਹੁਣ ਜਿਸ ਤਰ੍ਹਾਂ ਤੁਸੀਂ ਵੇਖੋ ਕਿ ਲਿਬੀਆ ਚ ਗਵਰਨਮੈਂਟ ਕੋਈ ਨਹੀਂ ਹੈ, ਇਰਾਕ ਚ ਵੀ ਗਵਰਨਮੈਂਟ, ਇਹ ਸੂਟ ਨਹੀਂ ਕਰਦਾ ਅਮਰੀਕਾ ਨੂੰ। ਤੇ ਉਹ ਜਿੱਥੇ ਵੀ ਸਟਰੋਂਗ ਗਵਰਨਮੈਂਟ ਦੇਖਦੇ ਨੇ, ਜਿਸ ਤਰ੍ਹਾਂ ਲਿਬੀਆ ਚ ਕਜ਼ਾਫੀ ਸੀ, ਉਹਦੇ ਮਗਰ ਪੈ ਰਹੇ, ਉਹਦੇ ਨਾਲ ਰਹੇ, ਇਰਾਕ ਚ ਸਦਾਮ ਹੁਸੈਨ ਸੀ, ਉਹਦੇ ਨਾਲ ਕੰਮ ਕੀਤਾ। ਹੁਣ ਇਜਿਪਟ ਚ ਜਨਰਲ ਸੀਸੀ ਦੀ ਗਵਰਨਮੈਂਟ ਹੈ, ਉਹਨੂੰ ਕੋਈ ਲੋਕਾਂ ਨੇ ਤਾਂ ਨਹੀਂ ਨਾ ਲੈ ਕੇ, ਤਾਂ ਫੌਜੀ ਸੀ, ਉਹਨੇ ਬੰਦਿਆਂ ਨੂੰ ਧੱਕੇ ਦੇ ਕੇ ਸਦਰ ਬਣ ਗਿਆ, ਉਹਦੇ ਨਾਲ ਹਕੂਮਤ ਅਮਰੀਕਾ ਕੰਮ ਕਰ ਰਿਹਾ। ਤੇ ਪਾਕਿਸਤਾਨ ਨਾਲ ਦੇ ਨਾਲ ਵੀ ਉਹ ਕੰਮ ਕਰੇਗਾ। ਤੁਸੀਂ ਕਿਸੇ ਵੀ ਪਾਰਟੀ ਨੂੰ ਲਾ ਕੇ ਬਿਠਾ ਦੇ, ਜਿਹੜਾ ਸਦਰ ਪਾਕਿਸਤਾਨ ਤੇ ਵਜ਼ੀਰ ਆਜ਼ਮ ਪਾਕਿਸਤਾਨ ਬਣ ਜਾਣਾ, ਉਹਦੇ ਨਾਲ ਸਰਕਾਰ ਅਮਰੀਕਾ ਜਿਹੜੀ ਹੈ ਕੰਮ ਕਰੇਗੀ, ਕਿਉਂਕਿ ਉਹਨਾਂ ਦਾ ਇੰਟਰਸਟ ਜਿਹੜਾ ਹੈ ਉਹ ਆਪਣੇ ਇੰਟਰਸਟ ਨੂੰ ਪ੍ਰੀਜ਼ਰਵ ਕਰਨਾ ਹੈਗਾ। ਤੇ ਉਹ ਨਹੀਂ ਕਿ ਤੁਸੀਂ ਡੈਮੋਕਰੇਸੀ ਕਰੋ ਤੇ ਕੇਆਸ ਹੋ ਜਾਏ ਤੇ ਸਾਡਾ ਕੋਈ ਉੱਥੇ ਬੰਨਾ ਹੀ ਨਾ ਰਹੇ। ਤੇ ਲੇਕਿਨ ਜਿਹੜੀ ਚੀਜ਼ ਫਰਕ ਆਈ ਹੈ ਨਾ, ਮਤਲਬ ਹੁਣ ਕੀ ਫਰਕ ਹੈ ਪਹਿਲਾਂ ਤੋਂ? ਪਹਿਲਾਂ ਜਿਹੜੇ ਸੀ ਨਾ ਪਾਕਿਸਤਾਨੀ, ਉਹ ਇੰਨੇ ਇਨਫਲੂਐਂਸ਼ਲ ਨਹੀਂ ਸਨ। ਕਿਉਂ ਦੱਸੀ, ਪਹਿਲਾਂ ਪਾਕਿਸਤਾਨੀ ਜਿਹੜੇ ਅਮਰੀਕਾ ਸੀ, ਉਹ ਟੈਕਸੀ ਚਲਾਉਂਦਾ ਸੀ, ਉਹ ਛੋਟੀ ਮੋਟੀ ਨੌਕਰੀਆਂ ਕਰਦਾ ਸੀ, ਮਿਹਨਤੀ ਆਦਮੀ ਸੀ, ਤੇ ਉਹਦੀ ਰਸਾਈ ਨਹੀਂ ਸੀ ਸੈਨੇਟਰਸ ਤੱਕ, ਉਹਦੀ ਰਸਾਈ ਨਹੀਂ ਸੀ ਕਾਂਗਰਸਮੈਨ ਤੱਕ, ਉਹਦੀ ਰਸਾਈ ਨਹੀਂ ਸੀ ਬਿਜ਼ਨਸ ਤੱਕ। ਹੁਣ ਜਿਹੜਾ ਪਾਕਿਸਤਾਨੀ ਡਾਇਸਪੋਰਾ ਅਮਰੀਕਾ ਚ ਬੈਠਾ, ਉਹ 20,000 ਤੇ ਸਿਰਫ ਡਾਕਟਰ ਬੈਠਾ ਉੱਥੇ ਪਾਕਿਸਤਾਨੀ। ਹੁਣ ਜਿਹੜੇ ਸੈਨੇਟਰ ਨੇ ਉਹਨਾਂ ਦੇ ਡਾਕਟਰ ਜਿਹੜੇ ਨੇ ਪਾਕਿਸਤਾਨੀ। ਹੁਣ ਦੇਖੋ ਨਾ, ਲੇਡੀ ਡੀਆਨਾ ਦਾ ਜਿਹੜਾ ਡਾਕਟਰ ਸੀ, ਉਹ ਵੀ ਪਾਕਿਸਤਾਨੀ ਨਿਕਲਿਆ, ਜਿਹਨੇ ਉਹਦੀ ਫਰੈਂਡ ਦਾ ਆਪਰੇਸ਼ਨ ਕੀਤਾ ਸੀ। ਤੇ ਹੁਣ ਉਹਨਾਂ ਦੀ ਪਾਕਿਸਤਾਨੀ ਦੀ ਰੀਚ ਜਿਹੜੀ ਹੈ ਨਾ, ਉਹ ਸੈਨੇਟਰਸ ਤੇ ਕਾਂਗਰਸਮੈਨ ਤੱਕ ਜ਼ਾਤੀ ਬੁਨਿਆਦਾਂ ਤੇ। ਇਹ ਨਹੀਂ ਕਿ ਮੈਂ ਤੁਹਾਡੇ ਨਾਲ ਕੰਪਲੇਨ ਕਰਨੀ, ਨਹੀਂ, ਉਹਦਾ ਸੈਨੇਟਰ ਦਾ ਡਾਕਟਰ ਪਾਕਿਸਤਾਨੀ ਹੈ, ਅਗਰ ਕੋਈ ਬਿਜ਼ਨਸਮੈਨ ਹੈ ਉਹਦਾ ਚੀਫ ਆਪਰੇਟਿੰਗ ਆਫਿਸਰ ਜਾਂ ਚੀਫ ਟੈਕਨੋਲੋਜਿਸਟ ਉਹ ਪਾਕਿਸਤਾਨੀ। ਤੇ ਇਹ ਜਿਹੜਾ ਤਬਕਾ ਨਾ, ਉਹ ਅਲਾਈਨ ਕਰ ਗਿਆ ਇਮਰਾਨ ਖਾਨ ਸਾਹਿਬ ਦੀ ਪਾਕਿਸਤਾਨ ਤਹਿਰੀਕੇ ਇਨਸਾਫ ਜਿਹਨੂੰ PTI ਕਹਿੰਦੇ ਨੇ। ਤੇ ਇਹ ਜਿਹੜੇ ਪਾਕਿਸਤਾਨੀ ਨੇ, ਮੈਨੂੰ ਲੱਗਦਾ ਕਿ ਤਕਰੀਬਨ ਪਾਕਿਸਤਾਨ ਤੋਂ ਬਾਹਰ 90% ਜਿਹੜਾ, ਯਾਨੀ ਮੈਜੋਰਿਟੀ ਤੁਸੀਂ ਕਹਿ ਸਕਦੇ, ਸਾਰੀ ਅਸੀਂ ਕੋਈ ਸਰਵੇ ਥੋੜੀ ਕੀਤਾ, ਲੇਕਿਨ ਮੈਜੋਰਿਟੀ ਜਿਹੜੀ ਹੈ ਪਾਕਿਸਤਾਨ ਤੋਂ ਬਾਹਰ ਪਾਕਿਸਤਾਨੀਆਂ ਦੀ, ਉਹ PTI ਦੇ ਨਾਲ ਨੇ। ਉਹ PTI ਉਸ ਵੇਲੇ ਗਰੀਫ ਪਾਰਟੀ ਹੈ, ਇਮਰਾਨ ਖਾਨ ਜਿਹੜਾ ਉਹ ਗਰੀਫ ਪਾਰਟੀ ਹੈ ਪਾਕਿਸਤਾਨ ਚ। ਤੇ ਹੁਣ ਜਿਹੜੀ ਲੌਬਿੰਗ ਹੋ ਰਹੀ ਹੈ ਅਮਰੀਕਾ ਚ, ਉਹ ਛੋਟੇ ਪੈਮਾਨੇ ਤੇ ਨਹੀਂ ਹੋ ਰਹੀ, ਉਹ ਤੇ ਬੜੇ ਇਨਫਲੂਐਂਸ਼ਲ ਪਾਕਿਸਤਾਨੀ ਨੇ ਜਿਨ੍ਹਾਂ ਦੀ ਰੀਚ ਬੜੀ ਜ਼ਿਆਦਾ ਹੈ, ਐਂਡ ਦੈਟ ਵਿਲ ਸ਼ੋ। ਇਸੀ ਵਜ੍ਹਾ ਦੇ ਨਾਲ ਜਿਹੜਾ ਨਾ, ਦੋ ਬਰੀਫਿੰਗਸ ਹੁੰਦੀਆਂ ਨੇ ਅਮਰੀਕਾ ਚ, ਇੱਕ ਹੁੰਦੀ ਹੈ ਸਟੇਟ ਡਿਪਾਰਟਮੈਂਟ ਚ, ਉਹ ਜਿਹੜੀ ਸਰਕਾਰ ਦੀ, ਇੱਕ ਹੁੰਦੀ ਹੈ 150-200 ਸੈਨੇਟਰ ਦੀ ਆ, 150-200 ਕਾਂਗਰਸਮੈਨ। ਤੇ ਜਿਹੜੇ 100-150 ਕਾਂਗਰਸ ਦੇ ਜਿਹੜੇ ਰਿਪ੍ਰੈਜੈਂਟੇਟਿਵ ਨੇ, ਉਹ ਜਿਹੜੇ ਨੇ ਸਖ਼ਤ ਬਿਆਨ ਦੇ ਰਹੇ ਨੇ ਪਾਕਿਸਤਾਨ ਤੇ ਕਿ ਜਨਾਬ ਧਾਂਦਲੀ ਹੋ ਗਈ ਹੈ। ਤੇ ਜਿਹੜਾ ਸਟੇਟ ਡਿਪਾਰਟਮੈਂਟ ਹੈ ਉਹ ਆ ਕੇ ਕਹਿੰਦਾ ਜੀ ਚਲੋ ਆਪਣੇ ਇੰਟਰਨਲ ਮੈਟਰ ਹੈ, ਉਹ ਆਪੇ ਠੀਕ ਕਰ ਲੈਣਗੇ, ਲੇਕਿਨ ਸਾਨੂੰ ਤਸ਼ਵੀਸ਼ ਹੈ। ਤੁਸੀਂ ਕੁਛ ਨਾ ਕਰਨਾ ਹੋਏਗਾ ਨੈਸ਼ਨਲ ਅਫੇਅਰਸ, ਤੇ ਤੁਸੀਂ ਕਹਿੰਦੇ ਸਾਨੂੰ ਤਸ਼ਵੀਸ਼ ਹੈਗੀ ਅਸੀਂ ਵੀ ਆਰ ਕੰਸਰਨ ਜੇ ਕੁਛ ਕਰਨਾ ਹੋ ਤਾਂ 5000 ਬੰਬ ਜਾ ਕੇ ਉੱਥੇ ਲਾ ਦੇ ਤੇ ਇਹ ਫਰਕ ਹੁੰਦਾ ਜੇ ਤੁਸੀਂ ਕੇਅਰ ਕਰਦੇ ਤੁਸੀਂ ਬੰਬ ਮਾਰਨਾ ਜੇ ਤੁਸੀਂ ਕੇਅਰ ਨਹੀਂ ਕਰਨੀ ਤਾਂ ਕਹਿੰਦੇ ਵੀ ਆਰ ਕੰਸਰਨ
ਬਿਲਕੁਲ ਜੀ ਤੇ ਇੱਕ ਡਾਕਟਰ ਸਾਹਿਬ ਬੈਂਕ ਆਫ ਕੈਨੇਡਾ ਨੇ ਤਾਂ ਆਪਣਾ ਰੇਟ ਆਫ ਇੰਟਰਸਟ 5% ਤੇ ਹੋਲਡ ਕੀਤਾ ਪਰ ਕੱਲ ਪ੍ਰੀਮੀਅਰ ਓਨਟੈਰੀਓ ਡਗ ਫੋਰਡ ਹੋਰਾਂ ਨੇ ਕਿਹਾ ਸੀਗਾ ਕਿ ਇਹਨੂੰ ਘੱਟ ਕਰਨਾ ਚਾਹੀਦਾ ਸੋ ਇਹ ਦੋਨਾਂ ਗੱਲਾਂ ਨੂੰ ਕਿਵੇਂ ਸਮਝੀਏ ਪ੍ਰੀਮੀਅਰ ਨੇ ਘੱਟ ਕਰਨ ਦੀ ਸਿਫਾਰਿਸ਼ ਕਿਉਂ ਕੀਤੀ ਤੇ ਬੈਂਕ ਨੇ ਉਹਨੂੰ ਸੇਮ ਕਿਉਂ ਰੱਖਿਆ ਤੇ ਕਿਹੜਾ ਫੈਸਲਾ ਜ਼ਿਆਦਾ ਠੀਕ ਰਹਿਣਾ ਸੀ ਹਾਂਜੀ
ਹਾਂਜੀ ਉਹ ਅਸਲ ਚ ਇਹ ਹੁੰਦਾ ਨਾ ਕਿ ਹਾਲਾਂਕਿ ਇੱਥੇ ਕੈਨੇਡਾ ਚ ਕਾਫੀ ਪ੍ਰੋਸਪੈਰਿਟੀ ਹੈਗੀ ਲੋਕਾਂ ਕਾਫੀ ਖੁਸ਼ਹਾਲੀ ਹੈਗੀ ਲੇਕਿਨ ਇਕਨੋਮਿਕ ਸਿਚੁਏਸ਼ਨ ਇਸ ਤਰ੍ਹਾਂ ਦੀ ਹੋ ਜਾਂਦੀ ਕਿ ਇੱਥੇ ਵੀ ਲੋਕਾਂ ਦੀ ਚੀਕਾਂ ਨਿਕਲ ਜਾਂਦੀਆਂ ਉਹਨਾਂ ਨੇ ਚੀਕਾਂ ਨਿਕਲੀਆਂ ਉਹ ਚੀਕਾਂ ਕਿਸ ਤਰ੍ਹਾਂ ਨਿਕਲੀਆਂ ਲੋਕਾਂ ਨੇ ਘਰ ਖਰੀਦੇ ਸਨ 5 ਸਾਲ ਪਹਿਲਾਂ 4 ਸਾਲ ਪਹਿਲਾਂ ਤੇ ਉਸ ਨੇ ਇੰਟਰਸਟ ਰੇਟ ਸੀ ਇੱਕ 1.5-1.7% ਠੀਕ ਹੈ ਉਸ ਨੇ ਉਹਨਾਂ ਨੇ ਜਾ ਕੇ 1 ਮਿਲੀਅਨ ਦਾ 2 ਮਿਲੀਅਨ ਦਾ ਘਰ ਖਰੀਦ ਲਿੱਤਾ ਉਹ ਬੜੇ ਆਰਾਮ ਦੇ ਨਾਲ ਉਹਦੀ ਪੇਮੈਂਟ ਕਰ ਰਹੇ ਸਨ ਹੁਣ 2024 ਚ ਨਾ ਤਕਰੀਬਨ ਸਮਝ ਲਓ ਕਿ ਇੱਕ ਤਿਹਾਈ ਜਿਹੜੇ ਹੋਮ ਓਨਰਸ ਨੇ ਉਹਨਾਂ ਨੂੰ ਆਪਣੀ ਮੋਰਗੇਜ ਰੀਫਾਈਨੈਂਸ ਕਰਾਉਣੀ ਹੈ 2-5 ਸਾਲ ਦੇ ਬਾਅਦ ਰੀਫਾਈਨੈਂਸ ਹੋਈ ਹੁਣ ਰੀਫਾਈਨੈਂਸਿੰਗ ਜਿਹੜੀ 1.5 ਦੀ ਜਗ੍ਹਾ 5% 6% 7% ਤੇ ਹੋ ਰਹੀ ਹੈ ਤੇ ਤੁਹਾਡਾ ਜਿਹੜਾ ਮੰਥਲੀ ਮੋਰਗੇਜ ਹੈ ਨਾ ਉਹ 500 ਵੱਧ ਗਏ ਯਾਨੀ ਪਹਿਲਾਂ ਜਿੰਨਾ ਦੇਣੀ ਸੋ ਉਸ ਤੋਂ $500 $700 $1000 $1500 ਵੱਧ ਗਿਆ ਨਾਲ ਹੀ ਜਿਹੜੀ ਇਨਫਲੇਸ਼ਨ ਵੀ ਵਧੀ ਹੈ ਚੀਜ਼ਾਂ ਦੀ ਕੀਮਤਾਂ ਵੀ ਤੇ ਉਹ ਜਿਹੜਾ ਡਗ ਫੋਰਡ ਸਾਹਿਬ ਨੇ ਪ੍ਰੀਮੀਅਰ ਨੇ ਉਹਨਾਂ ਨੂੰ ਪਤਾ ਕਿ ਲੋਕਾਂ ਜਿਹੜੇ ਨੇ ਹਾਲਾਤ ਬੁਰੇ ਨੇ ਉਹ ਯਾਨੀ ਜਿਉਂ ਜਿਉਂ ਉਹਨਾਂ ਦੇ ਖਰਚੇ ਵੱਧ ਰਹੇ ਨੇ ਤੇ ਤਨਖਾਹਾਂ ਤਾਂ ਨਹੀਂ ਵੱਧ ਗਈਆਂ ਤੇ ਉਹ ਕਹਿ ਰਹੇ ਸਾਨੂੰ ਗਵਰਨਰ ਨੂੰ ਜਿਹੜਾ ਸੈਂਟਰਲ ਬੈਂਕ ਨੂੰ ਥੋੜਾ ਖਿਆਲ ਕਰੋ ਹੱਥ ਹੌਲਾ ਰੱਖੋ ਤੇ ਇੰਟਰਸਟ ਰੇਟ ਘੱਟ ਕਰੋ ਤਾਂ ਕਿ ਮੋਰਗੇਜ ਰੇਟਸ ਘੱਟ ਹੋਣ ਲੇਕਿਨ ਉਹ ਜਿਹੜੇ ਗਵਰਨਰ ਸਾਹਿਬ ਨੇ ਉਹ ਪੂਰੀ ਦੁਨੀਆ ਵੇਖ ਰਹੇ ਨੇ ਉਹ ਕਹਿ ਰਹੇ ਕਿ ਨਹੀਂ ਜੀ ਹੁਣ ਜਿਹੜਾ ਹੈ ਹਾਲਾਂਕਿ ਇਨਫਲੇਸ਼ਨ ਘੱਟ ਹੋ ਰਹੀ ਹੈ ਲੇਕਿਨ ਉੱਥੇ ਨਹੀਂ ਪਹੁੰਚੀ ਜਿੱਥੇ ਉਹਨਾਂ ਨੂੰ ਪਹੁੰਚਣਾ ਚਾਹੀਦਾ ਇਹਨਾਂ ਦਾ ਟਾਰਗੇਟ ਹੁੰਦਾ ਜੀ 2% ਕੈਨੇਡਾ ਅਮਰੀਕਾ ਚ ਨਾ ਕਿ 2% ਦੇ ਕੋਲ ਇਨਫਲੇਸ਼ਨ ਹੋਵੇ ਇਸ ਲਈ ਇਨਫਲੇਸ਼ਨ ਜਿਹੜੀ ਹੈ ਮੇਰੇ ਖਿਆਲ 5% ਦੇ ਕੋਲ ਹੈਗੀ ਤੇ ਉਹਨਾਂ ਨੇ ਇੰਟਰਸਟ ਰੇਟ ਰੱਖਿਆ ਹੋਇਆ 5% ਜਿਹੜਾ ਕੀ ਰੇਟ ਕਹਿੰਦੇ ਨੇ ਜਾਂ ਪ੍ਰਾਈਮ ਰੇਟ ਕਹਿੰਦੇ ਨੇ ਤੇ ਉਹ ਮੈਨੂੰ ਲੱਗਦਾ ਇਹੀ ਹੈ ਕਿ ਜਿਹੜੀ ਅਗਲੀ ਮੀਟਿੰਗ ਹੋਣੀ ਹੈ ਇਹਨਾਂ ਦੀ ਅਗਰ ਕੋਈ ਇਕਾਨਮੀ ਥੋੜੀ ਜਿਹੀ ਸਲੋ ਹੁੰਦੀ ਨਜ਼ਰ ਆਈ ਨਾ ਤੇ ਫਿਰ ਇਹ ਕੱਟ ਕਰਨਗੇ ਲੇਕਿਨ ਅਗਰ ਇਸ ਤਰ੍ਹਾਂ ਹੁੰਦਾ ਨਾ ਕਿ ਜਿਸ ਤਰ੍ਹਾਂ ਤੁਸੀਂ ਕੱਟ ਕੇ ਸਕਦੇ ਇਹਦੀ ਵੀ ਬੜੀ ਮਜ਼ੇ ਦੀ ਕਹਾਣੀ ਹੈ ਹਰ ਮਹੀਨੇ ਦੇ ਪਹਿਲੇ ਜੁੰਮੇ ਨੂੰ ਹਰ ਮਹੀਨਾ ਜਿਹੜਾ ਨਾ ਹਰ ਮਹੀਨਾ ਉਹਦੇ ਪਹਿਲੇ ਫਰਾਈਡੇ ਨੂੰ ਸੁਬਹਾ 8 ਵਜੇ ਨਾਨ ਫਾਰਮ ਪੇਰੋਲ ਸਟੈਟਿਸਟਿਕਸ ਰਿਲੀਜ਼ ਹੁੰਦੇ ਨੇ ਅਮਰੀਕਾ ਚ ਯਾਨੀ ਪਿਛਲੇ ਮਹੀਨੇ ਅਮਰੀਕਾ ਦੇ ਅੰਦਰ ਕਿੰਨੀ ਨਈ ਜੋਬਸ ਬਣੀਆਂ ਕਿੰਨੀਆਂ ਪੁਰਾਣੀਆਂ ਜੋਬਸ ਕੱਟੀਆਂ ਤੇ ਉਹ ਹੁੰਦਾ ਕਿ ਜੀ 1.5 ਲੱਖ ਨਈ ਜੋਬ ਬਣੀ ਹੈ 2 ਲੱਖ ਉਹ ਹੁੰਦਾ ਇਹ ਹੈ ਕਿ ਤਿਆਰ ਬੈਠੇ ਹੁੰਦੇ ਨੇ ਇੰਟਰਸਟ ਰੇਟ ਕੱਟ ਕਰਨ ਤੋਂ ਉਹ ਜੁੰਮੇ ਨੂੰ ਖ਼ਬਰ ਆ ਜਾਂਦੀ ਹੈ ਕਿ ਜਨਾਬ 1 ਲੱਖ ਦੀ ਜਗ੍ਹਾ 3 ਲੱਖ ਨਈ ਨੌਕਰੀਆਂ ਬਣ ਗਈਆਂ ਤੇ ਜਿਹੜੀ ਨਈ ਨੌਕਰੀ ਬਣਦੀ ਤਾਂ ਮਤਲਬ ਹੈ ਕਿ ਇਕਾਨਮੀ ਹੀਟ ਅਪ ਹੋ ਰਹੀ ਤੇ ਉਹ ਫਿਰ ਕਹਿੰਦੇ ਛੋੜ ਦਿਓ 3 ਮਹੀਨੇ ਹੋਰ ਵੇਖੋ ਤੇ ਆਈ ਥਿੰਕ ਦਿਸ ਵੇਟ ਐਂਡ ਸੀ ਪਾਲਿਸੀ ਜਿਹੜੀ ਹੈ ਨਾ ਚਲੇਗੀ ਕਿਉਂਕਿ ਇਹਦਾ ਤਾਲੁਕ ਹੁੰਦਾ ਕਿ ਇਕਾਨਮੀ ਜੋਬਸ ਵੱਧ ਰਹੀਆਂ ਨੇ ਜਾਂ ਘੱਟ ਰਹੀਆਂ ਨੇ ਅਗਰ ਤੇ ਜੋਬਸ ਘੱਟਣਾ ਸ਼ੁਰੂ ਹੋ ਜਾਣ ਇਕਨੋਮਿਕ ਗਰੋਥ ਸਲੋ ਹੋ ਜਾਏ ਫਿਰ ਹੀ ਉਹ ਆਪਣੇ ਰੇਟਸ ਘੱਟਦੇ ਨੇ ਲੇਕਿਨ ਇਸ ਲਈ ਕੈਨੇਡਾ ਚ ਜਿਹੜੇ ਇਕਾਨਮੀ ਸਲੋ ਨਹੀਂ ਹੋ ਰਹੀ ਨਾ ਹੀ ਜੋਬ ਸਲੋ ਹੋ ਰਹੀ ਨੇ ਘਰਾਂ ਦੀ ਕੀਮਤਾਂ ਫਿਰ ਵਧਣਾ ਸ਼ੁਰੂ ਹੋ ਗਈਆਂ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਅਗਲੇ 12 ਮਹੀਨੇ ਤੋਂ ਕੋਈ ਮੇਜਰ ਤੁਸੀਂ ਕੱਟ ਵੇਖੋਗੇ ਇਹ 5% ਤੋਂ ਕੱਟ ਕੇ ਮੇਰੇ ਖਿਆਲ 4.75 ਤੇ ਆ ਜਾਏ ਲੇਕਿਨ 2024 ਚ ਮੈਨੂੰ ਲੱਗਦਾ ਕਿ ਅਸੀਂ 4% ਤੋਂ ਵੱਧ ਕੇ ਹੀ ਰਹਿਣਾ ਇੰਟਰਸਟ ਰੇਟ ਤੇ ਜਿਹੜਾ ਉਹ ਰਿਲੀਫ ਲੋਕ ਵੇਖ ਰਹੇ ਨੇ ਜਾਂ ਡਗ ਫੋਰਡ ਸਾਹਿਬ ਚਾਹ ਰਹੇ ਨੇ ਉਹ ਆਉਣਾ ਨਹੀਂ ਮੁਸ਼ਕਿਲ ਹੀ ਲੱਗ ਰਿਹਾ ਕਿ ਲੋਕਾਂ ਨੂੰ ਮਿਲੇਗਾ ਤੇ ਪਰ ਲੰਬੇ ਕਿ ਕਾਫੀ ਲੋਕ ਤਕਲੀਫ ਵਿਚ ਆਉਣਗੇ ਆਪਣੀ ਹਾਊਸਿੰਗ ਮੋਰਗੇਜ ਪੇਮੈਂਟਸ ਤੋਂ
ਜੀ ਤੇ ਮੈਨੂੰ ਲੱਗਦਾ ਆਪਣੀ ਗੱਲਬਾਤ ਜਿੰਨੇ ਕੁ ਵਿਸ਼ਿਆਂ ਤੇ ਅਸੀਂ ਕਰਨੀ ਚਾਹੁੰਦੇ ਸੀ ਡਾਕਟਰ ਸਾਹਿਬ ਉਹ ਕੰਪਲੀਟ ਹੋ ਹੀ ਗਈ ਹੈ ਜੀ ਤੇ ਦੁਬਾਰਾ ਤੁਹਾਨੂੰ ਫਿਰ ਅਗਲੇ ਹਫ਼ਤੇ ਕੋਸ਼ਿਸ਼ ਕਰਾਂਗੇ ਕਿ ਇਸੇ ਤਰ੍ਹਾਂ ਜੇ ਆਪਣੇ ਕੋਲ ਟਾਈਮ ਨਿਕਲ ਆਇਆ ਕਰੇ ਤਾਂ ਸੋਹਣੀ ਗੱਲਬਾਤ ਹੋ ਜਾਂਦੀ ਆਪਣੀ
ਐਬਸੋਲੂਟਲੀ ਲੁਕਿੰਗ ਫਾਰਵਰਡ ਟੂ ਇਟ
ਪਲੇਜ਼ਰ ਜੀ ਥੈਂਕ ਯੂ ਵੈਰੀ ਮੱਚ ਐਂਡ ਹੈਵ ਅ ਵੈਰੀ ਗ੍ਰੇਟ ਵੀਕਐਂਡ ਅ ਡੇ ਆਫਟਰ
ਥੈਂਕ ਯੂ
ਸ਼ੁਕਰੀਆ ਜੀ ਬਹੁਤ ਮਿਹਰਬਾਨੀ ਇਹ ਸਨ ਸਾਡੇ ਨਾਲ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਅਸੀਂ ਕੈਨੇਡੀਅਨ ਇਕਾਨਮੀ ਤੇ ਪਲੱਸ ਪਾਕਿਸਤਾਨ ਦੇ ਬਾਰੇ ਗੱਲਬਾਤ ਕੀਤੀ ਹੈ ਜੀ ਤੇ ਹੁਣ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਚੁੱਕਿਆ ਸਾਡਾ ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਸਵੇਰੇ 7 ਤੋਂ 9 ਵਜੇ ਤੱਕ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਸਾਡੇ ਸਟੂਡੀਓ ਦਾ ਨੰਬਰ 416-620-1778 ਹੈ ਜੀ 416-620-1778 ਔਰ ਜੇਕਰ ਤੁਸੀਂ ਸਾਡੇ ਪ੍ਰੋਗਰਾਮਾਂ ਦੇ ਵਿਚ ਇਸ਼ਤਿਹਾਰ ਦੇਣੇ ਹੋਣ ਤਾਂ ਤੁਸੀਂ ਸ਼ਾਜ਼ੀਆ ਮਲਿਕ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ 647-242-4746 647-242-4746 ਤੇ ਸ਼ਾਜ਼ੀਆ ਮਲਿਕ ਜੀ ਨੂੰ ਵੀ ਸੰਪਰਕ ਕੀਤਾ ਜਾ ਸਕਦਾ ਜੀ। ਉਹ ਬਲੱਡ ਡੋਨੇਸ਼ਨ ਦੀ ਅਪਡੇਟ ਰਹਿ ਗਈ ਜੀ, ਮੈਂ ਹੁਣ ਡਾਕਟਰ ਸਾਹਿਬ ਨਾਲ ਗੱਲ ਕਰਾਂਗਾ, ਆਪਾਂ ਅਗਲੇ ਹਫ਼ਤੇ ਰਾਜਾ ਸਾਹਿਬ ਜ਼ਰੂਰ ਇਸ ਮੁਤਲਕ ਵੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ। ਤੇ ਹੁਣ ਮੈਂ ਇਜਾਜ਼ਤ ਚਾਹਾਂਗਾ ਤੁਹਾਡੇ ਤੋਂ ਪ੍ਰੋਗਰਾਮ ਸੁਣਨ ਲਈ, ਤੇ ਇਹਦੇ ਵਿਚ ਤੁਹਾਡੇ ਵੱਲੋਂ ਕੀਤੀ ਗਈ ਸ਼ਮੂਲੀਅਤ ਲਈ ਆਪਾਂ ਸਦਾ ਹੀ ਤੁਹਾਡੇ ਧੰਨਵਾਦੀ ਰਹਿੰਦੇ ਹਾਂ ਜੀ। ਹੁਣ ਹੋਣਗੀਆਂ ਖ਼ਬਰਾਂ, ਤੇ ਖ਼ਬਰਾਂ ਤੋਂ ਬਾਅਦ ਅਗਲਾ ਪ੍ਰੋਗਰਾਮ ਇਕ ਗੀਤ ਤੋਂ ਬਾਅਦ। ਖ਼ਬਰਾਂ ਆਪਾਂ ਚਲਾ ਦਈਏ, ਸੱਚ ਚਲਾਉਣੀਆਂ ਵੀ ਤਾਂ ਪੈਂਦੀਆਂ ਨੇ ਨਾ।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੇ। ਨੈਸ਼ਨਲ ਜਹਾਜ਼ ਹਾਦਸੇ ਵਿਚ ਮਾਰੇ ਗਏ 5 ਕੈਨੇਡੀਅਨ ਕਿੰਗ ਟਾਊਨਸ਼ਿਪ ਦੇ ਰਹਿਣ ਵਾਲੇ ਸਨ। ਗਾਰਡੀਨਰ ਐਕਸਪ੍ਰੈਸ ਵੇ ਤੇ ਵਾਹਨ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਯਾਰਕ ਖੇਤਰ ਦੇ ਤਾਜ਼ਾ ਕਤਲ ਦੇ ਮਾਮਲੇ ਦੀ ਸ਼ਿਕਾਰ ਹੋਈ ਔਰਤ ਟੋਰਾਂਟੋ ਦੇ ਇਕ ਸਕੂਲ ਵਿਚ ਅਧਿਆਪਕ ਸੀ। ਐਨੈਕਸ ਵਿਚ ਵਾਹਨ ਦੀ ਲਪੇਟ ਵਿਚ ਆਉਣ ਤੋਂ ਬਾਅਦ ਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਟੈਨਸੀ ਦੇ ਨੈਸ਼ਵਿਲ ਵਿਚ ਸੋਮਵਾਰ ਨੂੰ ਹੋਏ ਹਵਾਈ ਜਹਾਜ਼ ਹਾਦਸੇ ਵਿਚ ਮਾਰੇ ਗਏ 5 ਕੈਨੇਡੀਅਨਾਂ ਦੀ ਪਛਾਣ ਕਿੰਗ ਟਾਊਨਸ਼ਿਪ ਦੇ ਪਰਿਵਾਰ ਵਜੋਂ ਹੋਈ ਹੈ। ਬੁੱਧਵਾਰ ਸ਼ਾਮ ਨੂੰ ਪੋਸਟ ਕੀਤੇ ਗਏ ਇਕ ਬਿਆਨ ਵਿਚ ਸ਼ਹਿਰ ਦੇ ਮੇਅਰ ਸਟੀਵ ਪਲੈਗਰੀਨੀ ਨੇ ਕਿਹਾ ਕਿ ਕਮਿਊਨਿਟੀ ਰੀਮਾ ਡੌਂਟਸੋਕੋ ਉਸ ਦੇ ਪਤੀ ਵਿਕਟਰ ਅਤੇ ਉਨ੍ਹਾਂ ਦੇ 3 ਬੱਚਿਆਂ ਦੀ ਹੋਈ ਦੁਖਦਾਈ ਮੌਤ ਕਰਕੇ ਗਮਗੀਨ ਹੈ। ਪਲੈਗਰੀਨੀ ਨੇ ਕਿੰਗ ਟਾਊਨਸ਼ਿਪ ਦੀ ਤਰਫੋਂ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਹਾਦਸਾ ਸਾਡੇ ਛੋਟੇ ਜਿਹੇ ਭਾਈਚਾਰੇ ਲਈ ਇਕ ਦਿਲ ਦਹਿਲਾਉਣ ਵਾਲਾ ਅਤੇ ਵਿਨਾਸ਼ਕਾਰੀ ਨੁਕਸਾਨ ਹੈ। ਇਕ ਵੱਖਰੀ ਸੋਸ਼ਲ ਮੀਡੀਆ ਪੋਸਟ ਵਿਚ ਮੈਟਰੋਪੋਲੀਟਨ ਨੈਸ਼ਵਿਲ ਪੁਲਿਸ ਵਿਭਾਗ ਨੇ ਪੀੜਤਾ ਦੀ ਉਮਰ ਦੀ ਪੁਸ਼ਟੀ ਕੀਤੀ ਹੈ। ਵਿਕਟਰ 43 ਸਾਲ ਦਾ ਸੀ, ਉਸਦੀ ਪਤਨੀ ਰੀਮਾ 39 ਸਾਲ ਦੀ ਅਤੇ ਉਨ੍ਹਾਂ ਦੇ 3 ਬੱਚੇ ਡੇਵਿਡ ਐਡਮ ਅਤੇ ਐਮਾ ਕਰਾਮਵਾਰ 12, 10 ਅਤੇ 7 ਸਾਲ ਦੇ ਸਨ। UMCA ਰਿਚਟਰੀ ਅਕੈਡਮੀ ਵੌਂਦ ਇਕ ਪ੍ਰਾਈਵੇਟ ਸਕੂਲ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਕਿ ਡੈਂਟਸੋਕੋ ਪਰਿਵਾਰ ਕਈ ਸਾਲਾਂ ਤੋਂ ਸਕੂਲੀ ਭਾਈਚਾਰੇ ਦਾ ਹਿੱਸਾ ਸੀ। ਸਕੂਲ ਨੇ ਕਿਹਾ ਕਿ 3 ਖੂਬਸੂਰਤ ਬੱਚੇ ਐਮਾ, ਐਡਮ ਅਤੇ ਡੇਵਿਡ ਹਰ ਰੋਜ਼ ਸਕੂਲ ਵਿਚ ਜਗਮਗਾਉਂਦੇ ਸਨ। ਸਿੰਗਲ ਇੰਜਨ ਵਾਲਾ ਇਹ ਜਹਾਜ਼ ਸੋਮਵਾਰ ਨੂੰ ਸ਼ਾਮ ਨੂੰ ਡਾਊਨਟਾਊਨ ਨੈਸ਼ਵਿਲ ਦੇ ਪੁਸ਼ਚਮ ਮਿਲ ਇੰਟਰਸਟੇਟ ਹਵਾਈ 40 ਦੇ ਨੇੜੇ ਕ੍ਰੈਸ਼ ਹੋ ਗਿਆ ਸੀ। ਇਸ ਵਿਚ ਸਵਾਰ ਪਾਇਲਟ ਸਮੇਤ 4 ਯਾਤਰੀਆਂ ਦੀ ਮੌਤ ਹੋ ਗਈ ਸੀ। ਬ੍ਰੈਂਪਟਨ ਫਲਾਈਟ ਸੈਂਟਰ ਦੇ ਜਨਰਲ ਮੈਨੇਜਰ ਐਲਨ ਪੇਜ ਨੇ ਕਿਹਾ ਕਿ ਇਹ ਜਹਾਜ਼ ਉਨ੍ਹਾਂ ਦੇ ਕੇਂਦਰ ਦੀ ਮਲਕੀਅਤ ਸੀ ਅਤੇ ਬ੍ਰੈਂਪਟਨ ਫਲਾਇੰਗ ਕਲੱਬ ਦੁਆਰਾ ਹੀ ਸੰਚਾਲਿਤ ਕੀਤਾ ਜਾਂਦਾ ਸੀ। ਕਿਉਂਕਿ ਇਹ ਛੋਟਾ ਹਵਾਈ ਅੱਡਾ ਹੈ, ਇਸ ਕਰਕੇ ਪੇਜ ਇਹ ਨਹੀਂ ਦੱਸ ਸਕਦਾ ਕਿ ਜਹਾਜ਼ ਨੇ ਕਿੱਥੋਂ ਉਡਾਣ ਭਰਨੀ ਸੀ, ਕਿਉਂਕਿ ਇਸ ਉਡਾਣ ਦਾ ਕੋਈ ਰਿਕਾਰਡ ਨਹੀਂ ਹੈ। ਕ੍ਰੈਸ਼ ਦੇ ਕਾਰਨ ਬਾਰੇ ਵੀ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਰੇਡੀਓ ਪ੍ਰਸਾਰਣ ਦੀ ਰਿਕਾਰਡਿੰਗ ਦੇ ਅਨੁਸਾਰ ਪਾਇਲਟ ਨੇ 에ਅਰ ਟ੍ਰੈਫਿਕ ਕੰਟਰੋਲ ਨੂੰ ਸੂਚਿਤ ਕੀਤਾ ਕਿ ਉਸਦੇ ਜਹਾਜ਼ ਦਾ ਇੰਜਨ ਬੰਦ ਹੋ ਗਿਆ ਸੀ। ਉਸੇ ਸਮੇਂ ਉਸ ਜਹਾਜ਼ ਨੂੰ ਉਤਰਨ ਲਈ ਜੌਨ ਸੀ ਟਿਓਨ ਹਵਾਈ ਅੱਡੇ ਉੱਪਰ 2500 ਫੁੱਟ ਤੇ ਓਵਰਫਲੋ ਕਰਦੇ ਹੋਏ ਆਲੇ ਦੁਆਲੇ ਚੱਕਰ ਲਗਾ ਰਿਹਾ ਸੀ। ਉਧਰ ਗਾਰਡੀਅਨ ਐਕਸਪ੍ਰੈਸ ਵੇ ਤੇ ਬੁੱਧਵਾਰ ਰਾਤ ਨੂੰ ਇਕ ਵਾਹਨ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਰਾਤ 10 ਵਜੇ ਤੋਂ ਥੋੜੀ ਦੇਰ ਬਾਅਦ ਜੈਮਸਨ ਐਵੇਨਿਊ ਨੇੜੇ ਹਾਈਵੇ ਦੇ ਕਿਨਾਰੇ ਇਕ ਵਿਅਕਤੀ ਦੇ ਪੈਦਲ ਜਾਣ ਬਾਰੇ ਸੂਚਨਾ ਮਿਲੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਦੋਂ ਹੀ ਕਿਤੇ 60 ਸਾਲਾਂ ਇਸ ਵਿਅਕਤੀ ਨੂੰ ਇਕ ਵਾਹਨ ਨੇ ਟੱਕਰ ਮਾਰ ਦਿੱਤੀ। ਟੋਰਾਂਟੋ ਦੇ ਪੈਰਾਮੈਡਿਕਸ ਦਾ ਕਹਿਣਾ ਹੈ ਕਿ ਉਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਗੱਡੀ ਦਾ ਡਰਾਈਵਰ ਮੌਕੇ ਤੇ ਹੀ ਰਿਹਾ। ਟੱਕਰ ਕਾਰਨ ਗਾਰਡੀਨਰ ਦੀਆਂ ਪੱਛਮੀ ਪਾਸੇ ਦੀਆਂ ਲੈਨਾਂ ਜੈਮਸਨ ਐਵੇਨਿਊ ਤੋਂ ਅੱਗੇ ਬੰਦ ਵੀ ਕੀਤਾ ਗਿਆ ਸੀ। ਉਧਰ ਟੋਰਾਂਟੋ ਦੇ ਇਕ ਸਕੂਲ ਵਿਚ ਗ੍ਰੇਡ 7 ਅਤੇ 8 ਦੇ ਇਕ ਅਧਿਆਪਕ ਦੀ ਪਛਾਣ ਵੌਨ ਵਿਚ ਵਾਪਰੇ ਕਤਲ ਦੀ ਪੀੜਤ ਵਜੋਂ ਹੋਈ ਹੈ। ਪੁਲਿਸ ਨੂੰ ਬੁੱਧਵਾਰ ਦੁਪਹਿਰ 12:30 ਵਜੇ ਤੋਂ ਥੋੜੀ ਦੇਰ ਬਾਅਦ ਹਾਈਵੇ 27 ਅਤੇ ਲੈਂਗਸਟਾਫ ਰੋਡ ਤੇ ਨੇੜੇ ਈਸਾ ਕੋਰਟ ਦੇ ਇਕ ਘਰ ਬੁਲਾਇਆ ਗਿਆ। ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਬੁੱਧਵਾਰ ਨੂੰ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਘਰ ਭੇਜੇ ਗਏ ਇਕ ਪੱਤਰ ਵਿਚ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਟੋਰਾਂਟੋ ਦੇ ਐਫਰੀਸਟ੍ਰਿਕ ਅਲਟਰਨੇਟਿਵ ਸਕੂਲ ਵਿਚ ਗ੍ਰੇਡ 7-8 ਦੇ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕ ਦੀ ਅਚਾਨਕ ਮੌਤ ਦੀ ਖ਼ਬਰ ਸਾਂਝੀ ਕੀਤੀ ਹੈ। ਪ੍ਰਿੰਸੀਪਲ ਹਿਊਗ ਰਿਨੋਲਡਸ ਨੇ ਲਿਖਿਆ ਹੈ ਕਿ ਵੀਲਰ ਨੂੰ ਬੱਚਿਆਂ ਨੂੰ ਪਿਆਰ ਕਰਨ ਵਾਲੀ ਚੰਗੀ ਟੀਚਰ ਵਜੋਂ ਯਾਦ ਕੀਤਾ। ਰਿਨੋਲਡਸ ਨੇ ਨੋਟ ਵਿਚ ਕਿਹਾ ਕਿ ਸਟਾਫ ਅਤੇ ਵਿਦਿਆਰਥੀਆਂ ਖਾਸ ਕਰਕੇ ਵੀਲਰ ਦੀ ਕਲਾਸ ਦੇ ਸਟੂਡੈਂਟਸ ਨੂੰ ਮਾਨਸਿਕ ਸਹਾਇਤਾ ਉਪਲਬਧ ਕਰਵਾਈ ਜਾ ਰਹੀ ਹੈ। ਉਧਰ ਮਿਡਟਾਊਨ ਟੋਰਾਂਟੋ ਵਿਚ ਬੁੱਧਵਾਰ ਰਾਤ ਨੂੰ ਇਕ ਵਾਹਨ ਦੀ ਟੱਕਰ ਨਾਲ ਇਕ ਸਾਈਕਲ ਸਵਾਰ ਦੀ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ। ਟੋਰਾਂਟੋ ਪੁਲਿਸ ਨੇ ਕਿਹਾ ਕਿ ਇਹ ਹਾਦਸਾ ਰਾਤ 9:15 ਵਜੇ ਤੋਂ ਠੀਕ ਪਹਿਲਾਂ ਦਾ ਐਨੈਕਸ ਵਿਚ ਸਥਿਤ ਡਿਪੋਂਟ ਅਤੇ ਸੈਂਟ ਜੌਰਜ ਸਟਰੀਟ ਇਲਾਕੇ ਵਿਚ ਵਾਪਰਿਆ। ਪੈਰਾਮੈਡਿਕ ਨੇ ਪੁਸ਼ਟੀ ਕੀਤੀ ਹੈ ਕਿ 40 ਸਾਲਾਂ ਇਕ ਵਿਅਕਤੀ ਨੂੰ ਸਥਾਨਕ ਟਰਾਮਾ ਸੈਂਟਰ ਵਿਚ ਲਿਜਾਇਆ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਕਿ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੇ ਹੀ ਰਿਹਾ। ਉਧਰ ਹਮਿਲਟਨ ਵਿਚ ਬੁੱਧਵਾਰ ਦੁਪਹਿਰ ਨੂੰ ਗੋਲੀਬਾਰੀ ਤੋਂ ਬਾਅਦ ਇਕ 19 ਸਾਲਾ ਵਿਅਕਤੀ ਦੀ ਹਸਪਤਾਲ ਵਿਚ ਮੌਤ ਹੋ ਗਈ। ਇਹ ਗੋਲੀਕਾਂਡ ਕਿੰਗ ਸਟਰੀਟ ਵੈਸਟ ਅਤੇ ਮੈਕਨੇਬ ਸਟਰੀਟ ਸਾਊਥ ਦੇ ਖੇਤਰ ਵਿਚ ਦੁਪਹਿਰ 1 ਵਜੇ ਦੇ ਕਰੀਬ ਵਾਪਰਿਆ। ਹਮਿਲਟਨ ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੇ ਪੀੜਤ ਮਰਦ ਨੂੰ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿਚ ਪਾਇਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਅਜੇ ਪੀੜਤ ਦੀ ਪਛਾਣ ਜਾਰੀ ਨਹੀਂ ਕੀਤੀ ਹੈ। ਇਸ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਅਣਪਛਾਤੀ ਦਿਸ਼ਾ ਵੱਲ ਭੱਜਦੇ ਦੇਖਿਆ ਗਿਆ। ਉਨ੍ਹਾਂ ਬਾਰੇ ਵੀ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ। ਇਹ ਵੀ ਸਪਸ਼ਟ ਹੈ ਕਿ ਕਿੰਨੇ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕਾਂਸਟੇਬਲ ਇੰਦੀ ਭਾਰਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਧਰ ਟੋਰਾਂਟੋ ਪੁਲਿਸ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਰੈਕਸਡੇਲ ਵਿਚ ਗੋਲੀ ਮਾਰ ਕੇ ਮਾਰੇ ਗਏ ਵਿਅਕਤੀ ਦੀ ਪਛਾਣ ਬ੍ਰਿਟਿਸ਼ ਕੋਲੰਬੀਆ ਦੇ ਨਿਵਾਸੀ ਵਜੋਂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਿਸ਼ਨ ਬੀਸੀ ਦੇ ਰਹਿਣ ਵਾਲੇ 25 ਸਾਲਾ ਜਸਮੀਤ ਬਦੇਸ਼ਾ ਨੂੰ ਐਤਵਾਰ ਸ਼ਾਮ ਨੂੰ ਬਰਗਾਮੋਟ ਡਰਾਈਵ ਅਤੇ ਰੈਕਸਡੇਲ ਬੁਲੇਵਾਰਡ ਐਲਿੰਗਟਨ ਐਵੇਨਿਊ ਦੇ ਪੱਛਮ ਦੇ ਨੇੜੇ ਇਕ ਅਪਾਰਟਮੈਂਟ ਬਿਲਡਿੰਗ ਦੀ ਪਾਰਕਿੰਗ ਲਾਟ ਦੇ ਨੇੜੇ ਗੋਲੀ ਮਾਰੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਦੀ ਜਾਨ ਬਚਾਉਣ ਦੇ ਕਈ ਯਤਨ ਕੀਤੇ ਗਏ ਪਰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਹ ਸ਼ਹਿਰ ਦਾ ਇਸ ਸਾਲ ਦਾ 12ਵਾਂ ਕਤਲ ਦਾ ਮਾਮਲਾ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਨੈਸ਼ਨਲ ਜਹਾਜ਼ ਹਾਦਸੇ ਵਿਚ ਮਾਰੇ ਗਏ 5 ਕੈਨੇਡੀਅਨ ਕਿੰਗ ਟਾਊਨਸ਼ਿਪ ਦੇ ਰਹਿਣ ਵਾਲੇ ਸਨ। ਗਾਰਡੀਨਰ ਐਕਸਪ੍ਰੈਸ ਵੇ ਤੇ ਵਾਹਨ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਯਾਰਕ ਖੇਤਰ ਦੇ ਤਾਜ਼ਾ ਕਤਲ ਦੇ ਮਾਮਲੇ ਦੀ ਸ਼ਿਕਾਰ ਹੋਈ ਔਰਤ ਟੋਰਾਂਟੋ ਦੇ ਸਕੂਲ ਵਿਚ ਅਧਿਆਪਕ ਸੀ। ਐਨੈਕਸ ਵਿਚ ਵਾਹਨ ਦੀ ਲਪੇਟ ਵਿਚ ਆਉਣ ਤੋਂ ਬਾਅਦ ਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
The views expressed on the preceding program may not necessarily be those of the owner or management of WTOR radio station.
फैशन पाकिस्तान लाउंज लेकर आ रहे हैं मिसिसागा में एक रोजा मल्टी डिजाइनर ईद एग्जीबिशन 24। 12 पाकिस्तानी डिजाइनर्स के लेटेस्ट एंड यूनिक आर्टिकल्स जो ईद पर बनाएंगे आपको सबसे मुनफरिद। इस बार 17 मार्च दोपहर 12 बजे से रात 10 बजे तक। प्लीज डू कम ओवर हिंसन गार्डन इन 1870 मेडिसन बुलेवार्ड मिसिसागा। डोंट मिस इट।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 यानी 647-290-3773।
यह फार्मेसी ते छेती नाल कीता गया एक असेसमेंट है। यह 2018 तो हुण तक 80,000 तो वध नर्सां दी भर्ती है। यह देखभाल है जदों अते जिथे तुहानू इसकी लोड़ होवे। ontario.ca/yourhealth जाके वो सारे तरीके वेखो जिन्हां राही असीं तुहानू देखभाल नाल जोड़ रहे हां। इस दी अदायगी ओंटेरियो सरकार वल्लों कीती गई है।
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वलो रमजान दी मुबारकां।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो।